ਪਿਆਰੀ ਸਤ ਸੰਗਤ ਜੀ, ਮਹਿਲੇ 9 ਵਿੱਚ ਟੋਟਲ 57 ਸ਼ਲੋਕ ਹਨ। ਅਸੀਂ 9ਵੇਂ 10ਵੇਂ ਸ਼ਲੋਕ ਤੋਂ ਆਪਣੀ ਸਾਰੀ ਵਿਚਾਰ ਨੂੰ ਰੀਕੈਪ ਕੀਤਾ, ਕਿਉਂਕਿ ਸਾਨੂੰ ਅੱਗੇ ਵਧਣਾ ਸੀ ਔਰ ਉੱਥੇ ਆ ਕੇ ਸਬਜੈਕਟ ਇਸ ਤਰੀਕੇ ਦੇ ਨਾਲ ਹੋਰ ਡੀਪ ਚਲਾ ਜਾਂਦਾ ਕਿ ਸਾਨੂੰ ਉਹ ਸਮਝ ਨਹੀਂ ਸੀ ਵੀ ਕਿਸ ਨੂੰ ਸਿਮਰੀਏ ਤਾਂ ਕੀ ਹੋ ਜਾਂਦਾ। ਸੋ ਅਸੀਂ ਜੈ ਸਿਮਰਤ ਗਤ ਪਾਈ ਹੈ, ਸੋ ਸਬਜੈਕਟ ਉੱਠਿਆ ਕਿ ਗਤ ਕਿਵੇਂ ਪ੍ਰਾਪਤ ਹੋਵੇ। ਅਤੇ ਗਤ ਪ੍ਰਾਪਤ ਦਾ ਮਤਲਬ ਸੀ, ਗਤ ਕਹਿੰਦੇ ਨੇ ਮੁਕਤੀ। ਸਾਨੂੰ ਸਾਡੀ ਗਤ ਬਾਰੇ ਪਤਾ ਨਹੀਂ ਹੈ। ਗੁਰੂ ਪਾਤਸ਼ਾਹ ਬਾਣੀ ਅੰਦਰ ਸਾਨੂੰ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰ ਕੇ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ ਰਹਾਓ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ, ਮੈਨੂੰ ਪਤਾ ਨਹੀਂ ਹੈ ਕਿ ਮੈਂ ਜੋ ਕਰਮ ਕਰਦਾ ਇਹਦਾ ਬਾਇਓਕੈਮੀਕਲ ਐਕਸ਼ਨ ਮੇਰੇ ਅੰਦਰ ਕੀ ਹੁੰਦਾ। ਅਤੇ ਇਸ ਗੱਲ ਨੂੰ ਸਮਝਣ ਵਾਸਤੇ ਸਾਨੂੰ ਬੜੀ ਮਿਹਨਤ ਕਰਨੀ ਪਈ ਇਹਨਾਂ ਦਿਨਾਂ ਵਿੱਚ, ਕਿ ਕਰਮ ਜਿਹੜਾ ਇੱਕ ਸਰੀਰਕ ਬਾਹਰੋਂ ਕੀਤਾ ਜਾਂਦਾ, ਦੈਟ ਇਜ਼ ਆਫਟਰ ਇਫੈਕਟ ਔਰ ਦੈਟ ਇਜ਼ ਆਊਟਰ ਇਫੈਕਟ, ਦੈਟ ਇਜ਼ ਵਿਜੀਬਲ ਇਫੈਕਟ, ਉਹ ਦੇਖਿਆ ਜਾ ਸਕਦਾ। ਲੇਕਿਨ ਜਿਉਂ ਹੀ ਸੋਚਿਆ ਮਾੜਾ, ਜਿਉਂ ਹੀ ਸਾਡੀ ਬਲੱਡ ਕੈਮਿਸਟਰੀ ਵਿੱਚ, ਸਾਡੇ ਜ਼ਿਹਨ ਵਿੱਚ, ਸਾਡੀ ਇਸ ਸ਼ਖਸੀਅਤ ਵਿੱਚ ਮਾੜਾ ਖਿਆਲ ਵੀ ਪੈਦਾ ਹੋਇਆ ਨਾ, ਇਹ ਆਪਣੇ ਆਪ ਵਿੱਚ ਸਜ਼ਾ ਹੈ ਔਰ ਇਸ ਦੀ ਗਤੀ ਮੈਨੂੰ ਨਹੀਂ ਪਤਾ। ਸਾਨੂੰ ਸਭ ਨੂੰ ਇਸੀ ਬਾਰੇ ਨਹੀਂ ਪਤਾ ਹੁੰਦਾ। ਮੈਂ ਜਾਣਿਆ ਵੱਡੇ ਹੰਸ ਤਾਂ ਮੈਂ ਕੀਆ ਸੰਗ, ਅਤੇ ਸੰਗ ਕਿਹਦੇ ਨਾਲ ਕੀਤਾ, ਭੈੜੀਆਂ ਗੱਲਾਂ ਨਾਲ, ਭੈੜੇ ਖਿਆਲਾਂ ਨਾਲ, ਈਵਲ ਥੋਟਸ ਦੇ ਨਾਲ। ਮੈਂ ਜਾਣਿਆ ਵੱਡਾ ਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ। ਆਈ ਵੁੱਡ ਹੈਵ ਨੋਟ ਸਟਾਰਟਿਡ ਦਿਸ ਮੀਟਿੰਗ, ਮੈਂ ਸਟਾਰਟ ਹੀ ਨਾ ਕੀਤਾ ਹੁੰਦਾ। ਜਨਮ ਨਾ ਦਿੰਦੀ ਅੰਗ ਮੀਨਸ ਮੈਂ ਇਸ ਨੂੰ ਅੰਜਾਮ ਹੀ ਨਾ ਦਿੰਦੀ। ਮੈਨੂੰ ਪਤਾ ਨਹੀਂ ਕਿ ਮੇਰੇ ਕਰਮਾਂ ਦੀ ਕੀ ਗਤੀ ਹੁੰਦੀ ਹੈ। ਔਰ ਜਿਸ ਮਨੁੱਖ ਨੂੰ ਧਾਰਮਿਕ ਦੁਨੀਆ ਵਿੱਚ ਕਿਸੇ ਵੀ ਕਰਮ ਕਾਂਡ, ਕਿਸੇ ਵੀ ਪਾਪ ਪੁੰਨ, ਕਿਸੇ ਵੀ ਰਿਚੁਅਲ, ਕਿਸੇ ਵੀ ਤੀਰਥ ਦੇ ਨਾਲ ਆਪਣੇ ਕਰਮਾਂ ਦੀ ਗਤੀ ਕਰਨੀ ਦੀ ਆਦਤ ਪੈ ਜਾਏ, ਭੁਲੇਖਾ ਪੈ ਜਾਏ, ਭਰਮ ਪੈ ਜਾਏ, ਤਾਂ ਉਹ ਮਨੁੱਖ ਇਹ ਸਮਝ ਹੀ ਨਹੀਂ ਪਾਉਂਦਾ ਕਿ ਮੈਂ ਕਿਵੇਂ ਗਤੀ ਪ੍ਰਾਪਤ ਕਰਨੀ ਹੈ। ਜਿਵੇਂ ਪਾਪ ਕਰ ਲਿਆ, ਤੀਰਥ 'ਤੇ ਚਲੇ ਜਾਓ, ਪਾਪ ਮਾਫ਼ ਹੋ ਗਿਆ। ਜਦੋਂ ਇਸ ਤਰ੍ਹਾਂ ਮਨ ਬਣ ਜਾਂਦਾ ਨਾ ਕਿ ਪਾਪ ਇੰਝ ਮਾਫ਼ ਹੋ ਜਾਂਦਾ, ਇੰਝ ਕੋਈ 5 ਬੰਦਿਆਂ ਨੂੰ ਘਰ ਬੁਲਾ ਲਓ, ਰੋਟੀ ਖਵਾ ਲਓ, ਮਾਫ਼ ਹੋ ਜਾਂਦਾ, ਇੰਝ ਕਿਤੇ ਕੋਈ ਦਾਨ ਕਰੋ ਮਾਫ਼ ਹੋ ਜਾਂਦਾ, ਫਿਰ ਉਹ ਮਨੁੱਖ ਕਰਮਾਂ ਦੀ ਗਤੀ ਬਾਰੇ ਤਾਂ ਨਹੀਂ ਜਾਣਦਾ ਕਿ ਮੇਰੀ ਬੋਡੀ 'ਤੇ ਕੀ ਵਾਪਰਦੀ ਹੈ, ਪਰ ਉਹ ਮਨੁੱਖ ਵਾਰ ਵਾਰ ਉਹੀ ਉਹ ਕਰਮ ਕਰੀ ਜਾਂਦਾ ਜਿਹੜੇ ਮਾੜੇ ਨੇ, ਤਾਂ ਉਹਨਾਂ ਨੂੰ ਵਾਸ਼ ਕਰਨ ਵਾਸਤੇ ਆਪਣੇ ਸਾਰੇ ਸੋ ਕਾਰਡ ਰਿਚੁਅਲਸ ਔਰ ਕਰਮ ਕਾਂਡ ਕਰੀ ਜਾਂਦਾ। ਕਰਮਾਂ ਦੀ ਗਤੀ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਕਿਸੇ ਨਾਲ ਨਫ਼ਰਤ ਮਨ 'ਚ ਰੱਖਦਾ ਮੇਰੀ ਬੋਡੀ 'ਤੇ ਕੀ ਵਾਪਰਦੀ ਹੈ, ਕਿਹੜੇ ਬਾਇਓਕੈਮੀਕਲ ਐਕਸ਼ਨਸ ਹੁੰਦੇ ਨੇ, ਕਿਹੜੇ ਮਾੜੇ ਮਾੜੇ ਮੇਰੇ ਅੰਦਰ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ, ਇਹ ਮੈਨੂੰ ਪਤਾ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਪਾਤਸ਼ਾਹ ਉਹ ਕੈਮੀਕਲਸ ਦਾ ਨਾਂ ਐਡਨੀਨ ਕੈਮੀਕਲ ਨਹੀਂ ਰੱਖ ਰਹੇ ਨੇ, ਉਹਨੂੰ ਟੈਸਟੋਸਟੀਰੋਨ ਨਹੀਂ ਕਹਿ ਰਹੇ ਨੇ, ਉਸਨੂੰ ਕੋਈ ਦੁਨਿਆਵੀ ਜਿਹੜੀ ਅੱਜ ਦੀ ਕੈਮਿਸਟਰੀ ਦੀ ਖੋਜ ਹੈ ਉਹਦੇ ਮੁਤਾਬਕ ਉਹ ਕੈਮੀਕਲਸ ਦਾ ਨਾਂ ਨਹੀਂ ਲੈ ਰਹੇ ਨੇ। ਪਰ ਗੁਰੂ ਪਾਤਸ਼ਾਹ ਹਰ ਕੰਮ ਤੋਂ ਸੁਚੇਤ ਕਰਾਉਂਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਖ ਤੈਨੂੰ ਫਾਇਦਾ ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਛ ਪਾਏਗਾ, ਯੂ ਵਿਲ ਬੀ ਬੈਨੀਫਿਟਿਡ ਫੁੱਲੀ 100% ਸ਼ਿਓਰ, ਪਰ ਮਨ ਅੰਦਰ ਵੈਰ ਨਾ ਰੱਖ। ਅਸੀਂ ਤਾਂ ਵੈਰ ਛੱਡਦੇ ਨਹੀਂ ਹਾਂ, ਜਦੋਂ ਨਹੀਂ ਛੱਡਦੇ ਹਾਂ ਸਾਨੂੰ ਨਹੀਂ ਪਤਾ ਕਿ ਇਹਦੇ ਨਾਲ ਮੈਨੂੰ ਕੀ ਨੁਕਸਾਨ ਹੁੰਦਾ ਹੈ। ਅਸੀਂ ਇਹ ਸਾਰਾ ਕੁਛ ਸਮਝਿਆ ਵੀ ਗਤ ਕੀ ਹੁੰਦਾ, ਅਤੇ ਗਤ ਹੁੰਦਾ ਹੈ ਗਤੀ, ਗਤੀ ਹੁੰਦਾ ਹੈ ਮੁਕਤੀ, ਮੁਕਤੀ ਹੁੰਦਾ ਹੈ ਸਲਵੇਸ਼ਨ। ਉਹ ਮਨੁੱਖ ਜਿਹੜਾ ਗਤੀ ਨਹੀਂ ਜਾਣਦਾ ਉਹ ਸਮਝ ਜਾਂਦਾ ਕਿ ਮੈਂ ਮਾੜੇ ਕਰਮ ਕਰ ਰਿਹਾ, ਅਤੇ ਮਾੜੇ ਕਰਮ ਕਰਨ ਵਾਲਾ ਤੁਸੀਂ ਕਦੇ ਵੀ ਦੇਖ ਲੈਣਾ ਦੁਨੀਆ ਵਿੱਚ, ਜਿਹੜੇ ਲੋਕ ਰਿਸ਼ਵਤ ਲੈਂਦੇ ਨੇ, ਜਿਹੜੇ ਲੋਕ ਠੱਗੀ ਕਰਦੇ ਨੇ, ਜਿਹੜੇ ਲੋਕ ਕਿਸੇ ਨੂੰ ਪੈਸਾ ਦੇ ਕੇ ਕਿਸੇ ਨੂੰ ਮਰਵਾ ਦਿੰਦੇ ਨੇ, ਜਿਹੜੇ ਲੋਕ ਕਿਸੇ ਦਾ ਕੰਨ ਭਰ ਕੇ ਕਿਸੇ ਦਾ ਬਣਿਆ ਬਣਾਇਆ ਕੰਮ ਵਿਗਾੜ ਦਿੰਦੇ ਨੇ, ਵਿਗਾੜੂ ਬਿਰਤੇ ਹੁੰਦੇ, ਪਤਾ ਉਹਨਾਂ ਨੂੰ ਹੁੰਦਾ ਮੈਂ ਮਾੜਾ ਕਰ ਰਿਹਾ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਇਹਦਾ ਦੂਜੇ ਦਾ ਮੈਂ ਨੁਕਸਾਨ ਕੀ ਕਰਾਂਗਾ, ਲੇਕਿਨ ਮੇਰੀ ਬੋਡੀ 'ਤੇ ਕੀ ਨੁਕਸਾਨ ਹੁੰਦਾ, ਬਸ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ। इस कारण वो पाप जिहड़ा करदे आ सानू अपने कीते माड़े कर्म का पता हुंदा और उस माड़े कर्म के पापां के कारण जिहड़े दुख प्राप्त करदे आ तां असीं सोचदे आ दुनिया दुखां दा घर है मुड़ के इत्थे जन्म ना लैणा पवे। इस करके भगवान जी मैं ऐसा कुछ कर दूंगा कि तुम दोबारा मेरे को जमा ही नहीं सकोगे, मैं आवागमन से छुट्टी कर जाऊंगा। इहदा मतलब जिहड़ा असीं ਭਾਣੇ ਅੰਦਰ ਜੰਮਦੇ ਹਾਂ ਭਾਣੇ ਅੰਦਰ ਮਰਦੇ ਹਾਂ ਇਸ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਜਦੋਂ ਅਸੀਂ ਕਹਿੰਦੇ ਹਾਂ ਮਰਨ ਤੋਂ ਬਾਅਦ ਮੁੜ ਕੇ ਕਦੀ ਜੰਮਾਂਗਾ ਨਹੀਂ, ਇਹ ਤਾਂ ਰੱਬੀ ਨਿਯਮ ਨੂੰ ਅਸੀਂ ਚੈਲੇਂਜ ਕਰ ਰਹੇ ਹਾਂ। ਰੱਬ ਜੀ ਨੇ ਸਾਡੇ ਕੋਲ ਪੁੱਛ ਕੇ ਸਾਨੂੰ ਜਨਮ ਨਹੀਂ ਦਿੱਤਾ, ਅਸੀਂ ਕਿਵੇਂ ਕਲੇਮ ਕਰਦੇ ਹਾਂ ਮੇਰੇ ਕਿਹੜੇ ਕਰਮਾਂ ਕਰਕੇ ਮੈਨੂੰ ਕੁੱਤੇ ਬਿੱਲੀ ਤੋਂ ਹੁਣ ਮਨੁੱਖਾ ਦੇਹੀ ਮਿਲੀ ਹੈ? ਕਿਉਂਕਿ ਅਸੀਂ ਆਪ ਹੀ ਕੱਢ ਲਿਆ ਕਦੀ ਅਸੀਂ ਕੁੱਤਾ ਬਿੱਲੀ ਸੀ, ਫਲਾਣੇ ਫਲਾਣੇ ਕਰਮ ਕੀਤੇ ਨੇ ਤਾਂ ਮਨੁੱਖਾ ਦੇਹੀ ਮਿਲੀ ਹੈ। ਇਸ ਕਾਰਨ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਨੋਸ਼ਨ ਜਾਂ ਖਿਆਲ ਜਾਂ ਫਿਲੋਸਫੀ ਜਾਂ ਧਰਮ ਦੁਨੀਆ ਨੂੰ ਪੜ੍ਹਾਉਣ ਦਾ ਪ੍ਰਚਲਿਤ ਹੋ ਗਿਆ ਅਤੇ ਦੁਨੀਆ ਨੇ ਵੀ ਇਹ ਮੰਨ ਲਿਆ। ਸੋ ਅਸੀਂ ਇਹ ਸਮਝਿਆ ਕਿ ਗੱਤ ਕਿਵੇਂ ਹੋ ਸਕਦੀ ਹੈ, ਉਹ ਗੱਤ ਜੀਂਦੇ ਜੀ ਹੋਣੀ ਚਾਹੀਦੀ ਹੈ। ਜੀਂਦੇ ਜੀ ਵਾਲੀ ਗੱਤ ਕਿਸੇ ਦੇ ਧਰਮ ਦੀ ਮੋਨੋਪੋਲੀ ਨਹੀਂ ਹੈ। ਸਤਿਗੁਰ ਕਹਿਤਾ ਹੈ, ਸਤਿਗੁਰ ਹੁੰਦਾ ਸੱਚ ਦਾ ਗਿਆਨ, ਸੱਚ ਦਾ ਗਿਆਨ ਯੂਨੀਵਰਸਲ ਹੁੰਦਾ ਸਾਰਿਆਂ ਵਾਸਤੇ, ਜਿਹੜਾ ਮਰਜ਼ੀ ਲੈ ਲਵੇ, ਜਿਹੜਾ ਆਪਣੀ ਗਤੀ ਅੱਜ ਕਰਾਉਣਾ ਚਾਹੁੰਦਾ ਲੈ ਲਵੇ, ਜਿਸ ਮਰਜ਼ੀ ਮਜ਼ਹਬ ਦਾ ਹੋਏ। ਸਿੱਖਾਂ ਦੇ ਪਿਤਾ ਨੇ ਘਰ ਉਹਨਾਂ ਨੂੰ ਬਾਣੀ ਦਿੱਤੀ ਆ, ਉਹ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਫਸਟ ਹੈਂਡ ਡਾਕੂਮੈਂਟ ਘਰ ਮਿਲਿਆ, ਬਚਪਨ ਤੋਂ ਸੁਣਦੇ ਪੜ੍ਹਦੇ ਨੇ, ਇਸ ਕਰਕੇ ਉਸਦਾ ਸਤਿਕਾਰ ਕਰਦੇ ਨੇ। ਇਹ ਗੱਲ ਵੱਖਰੀ ਹੈ ਕਿ ਸਿੱਖ ਸਤਿਕਾਰ ਕਰਦੇ ਨੇ, ਪਰ ਸਾਰੀ ਦੁਨੀਆ ਇਸ ਨੂੰ ਲੈ ਸਕਦੀ ਹੈ, ਸਾਰੀ ਦੁਨੀਆ ਇਸ ਨੂੰ ਬਿਨਾਂ ਵਿਤਕਰੇ ਤੋਂ ਬਿਨਾਂ ਵਿਦਆਊਟ ਪ੍ਰੈਜੂਡਿਸ ਹੋ ਕੇ ਇਸ ਨੂੰ ਸਮਝਣ ਦਾ ਯਤਨ ਕਰੇ। ਕਾਸ਼ ਸਿੱਖਾਂ ਨੂੰ ਵੀ ਇਹ ਜਾਂਚ ਆਵੇ ਕਿ ਉਹ ਐਸੇ ਐਸੇ ਉਪਰਾਲੇ ਕਰਨ ਕਿ ਜਿਹੜੇ ਲੋਕ ਬਾਣੀ ਨਹੀਂ ਪੜ੍ਹਦੇ ਨੇ ਉਹਨਾਂ ਤੱਕ ਇਸਦਾ ਮੈਸੇਜ ਪਹੁੰਚਾਉਣ। ਪੀਪਲ ਆਰ ਵੇਟਿੰਗ ਫੋਰ ਦਿਸ, ਦਾ ਹੋਲ ਵਰਲਡ ਇਜ਼ ਵੇਟਿੰਗ ਫੋਰ ਦਿਸ ਸੱਚ ਏ ਨਿਊ ਮੋਸਟ ਮਾਡਰਨ ਫੋਰ ਐਵਰ ਵਾਲਾ ਯੂਨੀਕ ਮੈਸੇਜ। ਇਹਦੇ ਵਿੱਚ ਦੁਨੀਆ ਦਾ ਫਾਇਦਾ ਹੋ ਸਕਦਾ, ਸਾਰੇ ਸੁਖੀ ਹੋ ਸਕਦੇ ਨੇ। ਜੀਉਂਦਿਆਂ ਮੁਕਤੀ ਪ੍ਰਾਪਤ ਕਰਨ ਵਾਸਤੇ ਗੁਰਮਤ ਸਾਰਾ ਵਿਚਾਰ ਸਾਰਾ ਫਲਸਫਾ ਸਾਨੂੰ ਸਮਝਾਉਂਦੀ ਹੈ। ਮੋਇਆ ਮੁਕਤੀ ਹੈ, ਮੂਹੇ ਹੋਏ ਜੋ ਮੁਕਤ ਦੇ ਮੁਕਤ ਨਾ ਜਾਣਾ ਕੋਇਲਾ। ਇਹ ਗੱਲ ਮੈਨੂੰ ਰਿਪੀਟ ਇਸ ਕਰਕੇ ਕਰਨੀ ਪੈ ਰਹੀ ਹੈ ਕਿਉਂਕਿ ਸਾਨੂੰ ਅੱਜ ਆਪਣਾ ਟੋਪਿਕ ਸਾਰਾ ਕੰਕਲੂਡ ਕਰਨਾ ਹੈ। ਅੱਜ ਸਾਡਾ ਸ਼ਲੋਕ ਜਿੱਥੋਂ ਅਸੀਂ ਪੜ੍ਹਨੇ ਨੇ ਵਿਚਾਰਨੇ ਨੇ ਉੱਥੇ ਤੱਕ ਪਹੁੰਚਣ ਵਾਸਤੇ ਅਸੀਂ ਰੀਕੈਪ ਕਰ ਰਹੇ ਹਾਂ ਕਿ ਜੈ ਸਿਮਰਤ ਗਤ ਪਾਈ ਹੈ ਅਤੇ ਅੱਜ ਦਾ ਜਿਹੜਾ ਮਹਿਲਾ ਨੌਵੇਂ ਦਾ ਪ੍ਰਕਰਨ 57ਵੇਂ ਸ਼ਲੋਕ 'ਤੇ ਜਾ ਕੇ ਜਿੱਥੇ ਮੁੱਕੇਗਾ, ਦੋਹਰੇ ਦਾ ਆਖਰੀ ਪੰਕਤੀ ਜੈ ਸਿਮਰਤ ਸੰਕਟ ਮਿਟੈ। ਸੰਕਟ ਕੀ ਹੈ? ਗਤੀ। ਸੰਕਟ ਕੀ ਹੈ? ਔਖੀ ਕੜੀ। ਸੰਕਟ ਕੀ ਹੈ? ਵਿਕਾਰਾਂ ਤੋਂ ਜਾਨ ਛੁੱਟੀ। ਸੰਕਟ ਕੀ ਹੈ? ਹਉਮੈ। ਸੰਕਟ ਕੀ ਹੈ? ਜਿਹੜਾ ਮੈਨੂੰ ਅੰਦਰੋਂ ਵਿਕਾਰ ਸਤਾਉਂਦੇ ਨੇ, ਜੋ ਤੇ ਮਾਰਨ ਮੁੱਕੀਆਂ ਤੰਗ ਕਰਦੇ ਨੇ। ਇਹ ਵਾਲੇ ਸਾਰੀ ਔਖੀਆਂ ਘੜੀਆਂ ਨੂੰ ਮੇਰਾ ਸਤਿਗੁਰ ਔਖੀ ਘੜੀ ਨਾ ਦੇਖਣ ਦੇਈ, ਮੈਨੂੰ ਸੱਚ ਸਮਝਾ ਦਿੰਦਾ। ਇਸ ਕਰਕੇ ਮੈਨੂੰ ਔਖੀ ਘੜੀ ਅੰਤਰ ਆਤਮਕ ਤੌਰ 'ਤੇ ਸਬਕੌਂਸ਼ੀਅਸ ਲੈਵਲ 'ਤੇ ਕਹਿ ਲਵੋ ਜਾਂ ਮੇਰੀ ਕੌਨਸ਼ੀਅੰਸ ਨੂੰ ਸਤਾਉਂਦੀ ਨਹੀਂ ਹੈ, ਮੇਰਾ ਮਨ ਸਾਫ਼ ਕਰ ਦਿੰਦੀ ਹੈ। ਇਹਦਾ ਮਤਲਬ ਸੰਕਟ ਹੋ ਗਿਆ ਮੈਲਾ ਮਨ, ਅਤੇ ਮੈਲਾ ਮਨ ਹੁੰਦਾ ਵਿਕਾਰਾਂ ਦੇ ਨਾਲ, ਵਿਕਾਰਾਂ ਨਾਲ ਮੈਲ ਲੱਗ ਜਾਂਦੀ ਹੈ ਮਨ ਨੂੰ, ਅਤੇ ਮਨ ਮੈਲੇ ਦੇ ਕਾਰਨ ਜਿਹੜੀ ਸਾਡੀ ਕੌਨਸ਼ੀਅੰਸ ਹੈ, ਜਿਹੜਾ ਸਭ ਨੂੰ ਕੋ ਕਬੀਰੇ ਰਾਮ ਕੀ ਅੰਸ਼ ਮਿਲਿਆ ਹੋਇਆ, ਸਾਡਾ ਅੰਤਰ ਆਤਮਾ ਜੋ ਸਭ ਦੇ ਅੰਦਰ ਸੇਮ ਹੈ, ਸਾਨੂੰ ਬਾਹਰੋਂ ਬਾਹਰੋਂ ਲੋਕ ਐਕਟ ਕਰਦੇ, ਕੋਈ ਚੰਗਾ ਕੋਈ ਮੰਦਾ, ਕੋਈ ਸਾਧੂ ਕੋਈ ਸ਼ੈਤਾਨ ਲੱਗਦਾ, ਲੇਕਿਨ ਅੰਦਰ ਸਭ ਦੇ ਰੱਬ ਜੀ ਵਸਦੇ ਨੇ। ਇਸ ਕਰਕੇ ਅੰਦਰੋਂ ਸਾਰੇ ਸੱਚੇ ਹਨ, ਵੀ ਹੈਵ ਟੂ ਐਕਸੈਪਟ ਇਟ। ਅੰਦਰੋਂ ਸਾਰੇ ਸੱਚੇ ਹਨ, ਸਭ ਦੀ ਕੌਨਸ਼ੀਅੰਸ ਦੀ ਸਲੇਟ ਸੱਚੀ ਹੈ, ਲੇਕਿਨ ਉਹਦੇ ਉੱਤੇ ਮੈਲੇ ਮਨ ਦੀ ਪਰਤ ਚੜ ਗਈ ਹੈ, ਜਿਵੇਂ ਅਸੀਂ ਕਾਰ ਚਲਾਈਏ ਔਰ ਧੁੰਦ ਛਾ ਜਾਵੇ। ਸੋ ਕਾਰ ਅੰਦਰੋਂ ਸਾਫ਼ ਸੁਥਰੀ ਹੈ, ਅੰਦਰੋਂ ਦੇਖੋ ਸ਼ੀਸ਼ਾ ਸਾਫ਼ ਹੈ, ਲੇਕਿਨ ਬਾਹਰੋਂ ਉਹ ਧੁੰਦ ਦੇ ਕਾਰਨ ਇਸ ਤਰ੍ਹਾਂ ਫੌਗ ਜੰਮ ਜਾਂਦੀ ਹੈ, ਐਟਮੋਸਫੀਰਿਕ ਪ੍ਰੈਸ਼ਰ ਦੇ ਨਾਲ ਸਾਨੂੰ ਸਾਰੀ ਉਹਦੀ ਸਫਾਈ ਕਰਨੀ ਪੈਂਦੀ ਹੈ। ਉਹ ਸਫਾਈ ਮਨ ਦੀ ਕਰਨੀ ਹੈ, ਮਨ ਸਾਫ਼ ਹੋ ਜਾਏ ਤਾਂ ਮਨ ਕੌਨਸ਼ੀਅੰਸ ਵਿੱਚ ਜਜ਼ਬ ਹੋ ਜਾਂਦਾ, ਮਰਜ ਹੋ ਜਾਂਦਾ, ਸੰਕਟ ਮਿਟੈ। ਸੋ ਸਿੰਪਲ। ਹੁਣ ਇਸ ਦੇ ਬਾਰੇ ਅੱਜ ਦੇ ਸ਼ਲੋਕ ਨੂੰ ਅਸੀਂ ਲੈ ਕੇ ਚੱਲਦੇ ਹਾਂ ਬਾਣੀ ਦੀ ਬਣਤਰ ਬਾਰੇ। ਕੱਲ੍ਹ ਅਸੀਂ ਕੁਛ ਵਿਚਾਰ ਸਾਂਝ ਕਰ ਚੁੱਕੇ ਸਾਂ, ਉਹ ਇਹ ਸੀ ਕਿ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਬਾਣੀ ਚੜ੍ਹਾਈ ਹੈ ਉਹਦੇ ਵਿੱਚ ਇੱਕ ਇੱਕ ਤੁੱਕ ਇੱਕ ਇੱਕ ਪਲਸ ਬਾਰੇ ਲਿਖਿਆ, ਇਹ ਸ਼ਲੋਕ ਆਦਿ ਅੰਤ ਪੜ੍ਹਨਾ, ਲੱਲਾ ਬਹਿਲੀਮਾ ਕੀ ਧੁਨ ਗਾਵਣੀ, ਸ਼ਲੋਕ ਵੀ ਮੈਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਜਿੱਥੇ ਬਾਣੀ ਚੈੱਕ ਕਰ ਲਈ ਹੈ ਉੱਥੇ ਲਿਖ ਦਿੱਤਾ ਸ਼ੁੱਧ, ਉੱਥੇ ਲਿਖ ਦਿੱਤਾ ਸ਼ੁੱਧ ਕੀ ਚੈ, ਜਿੱਥੇ ਬਾਣੀ ਦਾ ਮੈਸੇਜ ਦੇਣਾ ਸੈਂਟਰਲ ਆਈਡੀਆ ਉੱਥੇ ਰਹਾਓ, ਜਿੱਥੇ ਆਂਸਰ ਦਿੱਤਾ ਉੱਥੇ ਰਹਾਓ ਦੂਜਾ, ਅਤੇ ਜਿੱਥੇ ਚਾਰ ਰਹਾਓ ਨੇ ਉਹ ਲਿਖੇ ਨੇ, ਜਿੱਥੇ ਅਸ਼ਟਪਦੀ ਹੈ ਪੰਚਪਦ ਹੈ। ਇਸ ਤਰੀਕੇ ਨਾਲ ਬਾਣੀ ਦੀ ਬਣਤਰ ਅਸੀਂ ਬਹੁਤ ਵਾਰੀ ਡਿਸਕਸ ਕਰਦੇ ਹਾਂ। ਸਾਰੀ ਇਹ ਮਿਹਨਤ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ, ਤਾਂ ਮੈਨੂੰ ਇੰਝ ਲੱਗਣ ਲੱਗ ਪਿਆ ਹੈ ਬਾਣੀ ਪੜ੍ਹ ਪੜ੍ਹ ਕੇ ਅਤੇ ਬਾਣੀ ਦੀ ਬਣਤਰ ਵੇਖ ਵੇਖ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਖੋਜਿਆ, ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਆਪ ਨਾਨਕ ਪਦ ਉਚਾਰ ਸਕਦੇ ਸਨ ਉਸ ਵੇਲੇ ਬਾਣੀ ਉਚਾਰ ਕੇ, ਅਤੇ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸਬਜੈਕਟ ਜਿਹੜੇ ਸਬਜੈਕਟ ਵਾਈਜ਼ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੀ ਟੈਕਨੀਕ ਵਰਤੀ ਸੀ ਉਹਨਾਂ ਮੁਤਾਬਕ ਮੈਲੇ ਨੌਵੇਂ ਦੇ ਸ਼ਬਦ ਉੱਥੇ ਉੱਥੇ ਦਰਜ ਕੀਤੇ। ਬਾਣੀ ਦੇ ਮੁਤਾਬਕ ਮੈਨੂੰ ਲੱਗਦਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇਖਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਬਾਣੀ ਨੂੰ ਲਿਖਦੇ ਨੇ, ਕੋਲ ਰੱਖਦੇ ਨੇ, ਅਵੇਸਲੇ ਨਹੀਂ ਹੁੰਦੇ ਨੇ, ਦੂਜੇ ਪਾਤਸ਼ਾਹ ਨੂੰ ਦਿੰਦੇ, ਕਰਦੇ ਕਰਦੇ ਗੁਰੂ ਅਰਜਨ ਪਾਤਸ਼ਾਹ ਤੱਕ ਪਹੁੰਚਦੀ ਹੈ ਔਰ ਤਿਆਰ ਹੁੰਦੀ ਹੈ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਬਾਣੀ ਆਉਂਦੀ ਹੈ ਔਰ ਉਹ ਵੀ ਅਵੇਸਲੇ ਨਹੀਂ ਹੁੰਦੇ ਨੇ, ਆਪਣੀ ਬਾਣੀ ਉਚਾਰ ਕੇ ਨਾਲ ਪ੍ਰਕਰਣ ਦੇ ਨਾਲ ਟੋਪਿਕ ਦੇ ਨਾਲ ਮਿਲਾ ਕੇ ਲੜੀਵਾਰ ਰਾਗਾਂ ਦੇ ਹੇਠਾਂ ਟੋਪਿਕ ਵਾਈਜ਼ ਆਪ ਦਰਜ ਕਰਕੇ ਜਾਂਦੇ। ਦੋਹਰਾ ਅਖੀਰ ਵਿੱਚ ਇੱਕ ਲਿਖਿਆ, ਇਹ ਇੱਕ ਇੱਕ ਸੈੱਟ ਹੈ ਪੂਰਾ ਸਾਰੇ ਮਹਿਲੇ ਨੌਵੇਂ ਦਾ। ਇੱਥੇ ਆ ਕੇ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਬਾਰ 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 ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਮਨੁੱਖ ਤੂੰ ਹੰਕਾਰ ਕਰਦਾ ਹੈ। ਮਹਿਲੇ ਨੌਵੇਂ ਦਾ ਸਾਰਾ ਟੋਪਿਕ ਹੰਕਾਰ ਬਾਰੇ ਹੈ। ਇਟ ਇਜ਼ ਟੂ ਅਟੇਨ ਟਰਾਂਸੈਂਡੈਂਟ ਅਵਸਥਾ, ਸਟੇਟ ਆਫ ਮਾਈਂਡ, ਟਰਾਂਸੈਂਡੈਂਟ ਸਟੇਟ ਆਫ ਮਾਈਂਡ ਜਿਹਨੂੰ ਐਕਸਟੈਸੀ ਕਹਿੰਦੇ ਨੇ, ਜਿਸ ਵਨਨੈਸ ਵਿਦ ਗੋਡ ਕਹਿੰਦੇ ਨੇ, ਜਿਹਨੂੰ ਜਿਉਂਦਿਆਂ ਮੁਕਤੀ ਕਹਿੰਦੇ ਨੇ, ਜਿਹਨੂੰ ਜਿਉਂਦਿਆਂ ਰੱਬੀ ਮਿਲਣ ਕਹਿੰਦੇ ਨੇ, ਇਹ ਬਾਣੀ ਉਸ ਵਾਸਤੇ ਹੈ। ਅਤੇ ਇੱਥੇ ਖਿੜਾਓ ਦੀ ਹੈ, ਇੱਥੇ ਖੇੜੇ ਦੀ ਹੈ, ਔਰ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੇੜੇ ਵਾਸਤੇ ਆ, ਵਿਕਾਸ ਵਾਸਤੇ ਆ, ਕਿਉਂਕਿ ਮਨੁੱਖ ਰੱਬੀ ਮਿਲਣ ਪ੍ਰਾਪਤ ਕਰਦਾ ਹੈ। ਜਦੋਂ ਬਾਰ ਬਾਰ ਕਹਿੰਦੇ ਨੇ ਇਹ ਮਨੁੱਖ ਤੇਰੇ ਅੰਦਰ ਹੰਕਾਰ ਹੈ, ਹੰਕਾਰ ਦਾ ਕੰਡਾ ਤੈਨੂੰ ਚੁੱਭਦਾ ਹੈ, ਔਰ ਹੰਕਾਰ ਦੇ ਕਾਰਨ ਬਾਕੀ ਦੇ ਸਾਰੇ ਆਸ਼ਾ ਤ੍ਰਿਸ਼ਨਾ ਕਾਮ ਕ੍ਰੋਧ ਲੋਮੋ ਤੈਨੂੰ ਨਾਲ ਆ ਕੇ ਸਤਾਉਂਦੇ ਨੇ, ਇਹਨਾਂ ਤੋਂ ਮੁਕਤ ਹੋ, ਇਹਨਾਂ ਤੋਂ ਮੁਕਤ ਨਹੀਂ ਹੁੰਦਾ ਹੈ, ਮੁਕਤ ਹੋਣ ਵਾਸਤੇ ਰੱਬੀ ਗੁਣ ਗਾਇਆ ਕਰ, ਤੂੰ ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਤ ਕੀਨ ਕਰਦਾ ਰਹਿੰਦਾ ਹੈ, ਤਾਂ ਇਹ ਸਾਰੀਆਂ ਗੱਲਾਂ ਸੋਚ, ਤੂੰ ਜੋ ਕੁਛ ਵੀ ਦੁਨੀਆ ਭਰ ਦਾ ਕਰਮ ਕਰਦਾ ਕਰਕੇ ਮਿੱਟੀ ਪਾ ਲੈਂਦਾ, ਕਿਵੇਂ ਜਿਸ ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਸਿਰ 'ਤੇ ਮਿੱਟੀ ਪਾ ਲੈਂਦਾ, ਅਤੇ ਬਾਰ ਬਾਰ ਹਾਥੀ ਦਾ ਪ੍ਰਤੀਕ ਸਮਝਾ ਕੇ ਹੰਕਾਰ ਦੇ ਨਾਲ ਜੋੜਦੇ ਨੇ, ਤਾਂ ਸਾਰੀ ਦੁਨੀਆ ਮੰਨਦੀ ਹੈ ਕਿ ਹਾਥੀ ਬਲਵਾਨ ਹੁੰਦਾ ਹੈ, ਬੁੱਧੀਵਾਨ ਹੁੰਦਾ ਹੈ, ਅਕਲ ਕੋਈ ਯੂਜ਼ ਨਹੀਂ ਕਰਦਾ, ਪਰ ਜਦੋਂ ਯੂਜ਼ ਨਾ ਕਰੋ ਤਾਂ ਜਿਹੀ ਹੋਈ ਤਾਂ ਨਾ ਹੋਈ, ਜੇ ਅਕਲ ਕੋਲ ਹੋਵੇ ਯੂਜ਼ ਨਾ ਕਰੋ, ਜਿਸ ਮਨੁੱਖ ਕੋਲ ਪੈਸਾ ਢੇਰ ਸਾਰਾ ਹੋਵੇ ਔਰ ਉਹਨੂੰ ਯੂਜ਼ ਨਾ ਕਰੇ, ਜੇ ਹੋਇਆ ਤਾਂ ਨਾ ਹੋਇਆ, ਸੋ ਜੇ ਕੋਲ ਹੋਵੇ ਵਰਤੋਂ ਨਾ ਤਾਂ ਕੰਜੂਸ। ਹੁਣ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ, ਬਾਰ ਬਾਰ ਹੰਕਾਰ ਵਾਲੇ ਪਾਸੇ ਧਿਆਨ ਦਵਾ ਰਹੇ ਨੇ, ਬਾਰ ਬਾਰ ਸਾਡਾ ਸੰਕਟ, ਸਾਡਾ ਦੁੱਖ, ਸਾਡੀ ਗੱਤ, ਸਾਡੀ ਇਸ ਤੋਂ ਮੁਕਤੀ ਕਰਾਉਣਾ ਚਾਹੁੰਦੇ ਨੇ, ਤਾਂ ਸਾਰੇ ਸ਼ਲੋਕਾਂ ਵਿੱਚ ਹਰ ਤਿੰਨ ਚਾਰ ਪੰਜ ਸ਼ਲੋਕਾਂ ਬਾਅਦ ਹਉਮੈ, ਅਹਿਮ, ਹੰਕਾਰ, ਗਰਭ, ਮਦ ਮਾਇਆ ਕੇ ਅੰਧ, ਇਹ ਸਾਰੇ ਲਫਜ਼ ਬਾਰ ਬਾਰ ਵਰਤਦੇ ਨੇ, ਤਾਂ ਹੰਕਾਰ ਦੇ ਬਾਰੇ ਕਹਿ ਕੇ ਅੱਜ ਸਾਨੂੰ ਲਿਆ ਕੇ ਉੱਥੇ ਪਹੁੰਚਾਉਂਦੇ ਨੇ ਕਿ ਤੂੰ ਹਾਥੀ ਵਾਂਗੂ ਹੰਕਾਰ ਕਰਦਾ, ਇਹ ਮਨੁੱਖ ਬੁੱਧੀ ਤੇਰੇ ਕੋਲ ਹੈ, ਹਾਥੀ ਨੂੰ ਜ਼ਬਰਦਸਤੀ ਅੰਕੁਸ਼ ਲਗਾਉਣਾ ਪੈਂਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉਂ ਸਿਰ ਦੇ ਅੰਕੁਸ਼ ਇੱਕ ਵੈਪਨ ਹੁੰਦਾ, ਉਹਦੇ ਮੱਥੇ 'ਤੇ ਉਹਨੂੰ ਪੁਸ਼ ਕਰਕੇ ਉਹਨੂੰ ਕਾਬੂ ਰੱਖਦੇ ਨੇ। ਐਰਨ ਜਿਉਂ ਸਿਰ ਦੇ ਕੀ ਹੈ, ਐਰਨ ਕੀ ਹੁੰਦਾ, ਐਰਨ ਹੁੰਦਾ ਜਦੋਂ ਤੁਸੀਂ ਕਦੇ ਲੁਹਾਰ ਦੇ ਕੋਲ ਜਾਓ ਜਾਂ ਸੁਨਿਆਰੇ ਕੋਲ ਜਾਓ, ਤਾਂ ਲੁਹਾਰ ਆਪਣੀ ਜਿਸ ਚੀਜ਼ ਨੂੰ, ਜਿਹਨੂੰ ਜੌਬ ਨੂੰ, ਜਿਹਨੂੰ ਉਹਨੇ ਲੋਹੇ ਨੂੰ ਗਰਮ ਕੀਤਾ, ਉਹਨੂੰ ਜਿਸ ਬੇਸ ਉੱਤੇ ਰੱਖਦਾ, ਜਿਹੜਾ ਥੱਲੇ ਬੇਸ ਹੈ ਨਾ, ਇੱਕ ਹਾਰਡ ਜਿਹਾ ਬੇਸ ਹੁੰਦਾ, ਕਈ ਜਗ੍ਹਾ ਉਹ ਬੇਸ ਆਈ ਟਾਈਪ ਦਾ ਬਣਿਆ ਹੁੰਦਾ, ਆਈ ਸ਼ੇਪ ਦਾ ਸਟੀਲ ਬਣਿਆ ਹੁੰਦਾ, ਜਿਸਾ ਗੱਡੀ ਦੀ ਲਾਈਨ ਹੁੰਦੀ ਹੈ ਉਸ ਤਰ੍ਹਾਂ ਹੁੰਦਾ, ਕਈ ਜਗ੍ਹਾ ਗੋਲ ਜਾਂਦਾ, ਜਿਸਾ ਪੇੜ ਦਾ ਤਣਾ ਹੁੰਦਾ, ਉਹਦੇ ਉੱਤੇ ਜਿਹਦੇ ਉੱਤੇ ਰੱਖਦਾ ਹੈ ਨਾ ਲੋਹੇ ਨੂੰ ਔਰ ਉਹਨੂੰ ਚੋਟ ਮਾਰਦਾ ਥੋੜ੍ਹੇ ਦੀ, ਉਹਨੂੰ ਐਰਨ ਕਹਿੰਦੇ ਨੇ। ਔਰ ਗੁਰੂ ਪਾਤਸ਼ਾਹ ਐਰਨ ਜਪਜੀ ਸਾਹਿਬ ਵਿੱਚ ਵੀ ਵਰਤਦੇ ਨੇ, ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ, ਕਹਿੰਦੇ ਨੇ ਸੱਚ ਦੇ ਗਿਆਨ ਦਾ ਹਥੌੜਾ ਪੈਂਦਾ ਤਾਂ ਥੱਲੇ ਐਰਨ ਹੈ ਤਾਂ ਤੇਰੀ ਮਤ ਕੜੀ ਜਾਂਦੀ ਹੈ, ਸੁਰਤ ਮਤ ਮਨ ਬੁੱਧ ਉੱਥੇ ਕੜੀਆਂ ਜਾਂਦੀਆਂ। ਹੁਣ ਇਹ ਹਸਤੀ ਸਿਰ ਜਿਉਂ ਅੰਕਸ਼ ਹੈ ਐਰਲ ਜਿਉਂ ਸਿਰ ਦੇ ਮੰਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਆ ਸਭ ਰਾਜ ਸ੍ਰਿਸ਼ਟ ਕਰ ਲਏ। ਤੂੰ ਆਪਣੀ ਇਸ ਬਾਹਰਲੀ ਸ੍ਰਿਸ਼ਟੀ ਦੀ ਗੱਲ ਨਹੀਂ ਚੱਲ ਰਹੀ, ਆਪਣੀ ਇਸ ਸ੍ਰਿਸ਼ਟੀ ਦਾ ਰਾਜ ਲੈ ਸਕਦਾ ਹੈ, ਸਭ ਰਾਜ ਸ੍ਰਿਸ਼ਟ ਕਰ ਲਏ, ਆਪਣੀ ਇਸ ਬੋਡੀ ਆਪਣੇ ਸਰੀਰ ਦਾ ਰਾਜ ਤੂੰ ਮਾਣ ਸਕਦਾ ਸਾਰੇ ਤੇਰੇ ਕਾਬੂ ਆ ਚੱਕ ਕੇ। ਹੁਣ ਕਹਿੰਦੇ ਨੇ ਜੇ ਤੇਰੇ ਕੋਲ ਵਿਜ਼ਡਮ ਨਹੀਂ, ਸੁਮਤ ਜੇ ਨਹੀਂ, ਬਲ ਛੁੱਟ ਕਿਉਂ। ਅੱਜ ਦਾ ਸ਼ਲੋਕ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਬਲ, ਬਲ ਹੁੰਦਾ ਤਾਕਤ, ਹਾਥੀ ਬਲਵਾਨ ਹੈ, ਬੁੱਧੀਵਾਨ ਵੀ ਹੈ, ਪਰ ਬੁੱਧੀ ਨੂੰ ਯੂਜ਼ ਨਹੀਂ ਕਰਦਾ, ਯੂਜ਼ ਨਹੀਂ ਕੀਤੀ, ਮਾਨੋ ਛੁੱਟ ਗਈ ਹੱਥੋਂ, ਬਲ ਛੁਟਕਿਓ। ਹੁਣ ਬਲ ਕੀ ਹੋ ਗਿਆ? ਬਲ ਇਹਨਾਂ ਡੋਲਿਆਂ ਦੀ ਤਾਕਤ ਨੂੰ ਨਹੀਂ ਕਹਿੰਦੇ ਨੇ, ਬਲ ਪੈਸੇ ਨੂੰ ਨਹੀਂ ਕਹਿੰਦੇ ਨੇ, ਬਲ ਸ਼ਹਿਰ ਵਿੱਚ ਤੁਹਾਡੇ 10 ਕੁੜਮ ਨੇ ਉਹਨਾਂ ਨੂੰ ਨਹੀਂ ਕਹਿੰਦੇ ਨੇ, ਤੁਹਾਨੂੰ 10 ਗੁੰਡੇ ਜਾਣਦੇ ਨੇ, ਇਹਨੂੰ ਬਲ ਨਹੀਂ ਕਹਿੰਦੇ ਨੇ। ਬਲ ਕਹਿੰਦੇ ਨੇ ਸੁਮਤ ਨੂੰ, ਵਿਜ਼ਡਮ ਨੂੰ, ਧਾਰਮਿਕਤਾ ਦੀ ਅਕਲ ਨੂੰ, ਜਿਸ ਨੂੰ ਕਹਿੰਦੇ ਨੇ ਡਿਵਾਈਨ ਨੌਲੇਜ। ਡਿਵਾਈਨ ਨੌਲੇਜ ਨੂੰ, ਸਿਰਫ ਨੌਲੇਜ ਨਹੀਂ, ਸਿਰਫ ਇੰਟਲੈਕਟ ਨਹੀਂ, ਡਿਵਾਈਨ ਨੌਲੇਜ ਨੂੰ, ਜਿਹਦੇ ਵਿੱਚ ਸਪਿਰਿਚੁਐਲਿਟੀ ਵਾਲਾ ਮਨੁੱਖ ਜੀਵਨ ਜੀਂਦਾ। ਸੋ ਉਸ ਡਿਵਾਈਨ ਨੌਲੇਜ ਦੇ ਨਾਲ ਜਦੋਂ ਮਨੁੱਖ ਜੀਂਦਾ ਤਾਂ ਤਾਂ ਠੀਕ ਹੈ, ਪਰ ਜੇ ਉਸ ਨੂੰ ਯੂਜ਼ ਨਾ ਕਰੇ, ਬਲ ਛੁਟਕਿਓ। ਹੁਣ ਗੁਰੂ ਪਾਤਸ਼ਾਹ ਇੱਕ ਜਗ੍ਹਾ ਮੈਂ ਪੜ੍ਹ ਕੇ ਹੈਰਾਨ ਰਹਿ ਜਾਂਦਾ, ਕਿਸੇ ਤਰੀਕੇ ਨਾਲ ਸਮਝਾਉਂਦੇ ਨੇ ਇੰਦਰੀ ਸਬਲ, ਜੇ ਤੈਨੂੰ ਇਸ ਦਾ ਜ਼ੋਰ ਹੈ, ਨਿਬਲ ਵਿਵੇਕ ਬੁੱਧ, ਤੇਰੀ ਅਕਲ ਕੰਮ ਨਹੀਂ ਕਰ ਰਹੀ, ਨਿਬਲ ਹੈ, ਕੋਲ ਤਾਕਤ ਨਹੀਂ ਹੈ, ਪਰਮਾਰਥ ਪ੍ਰਵੇਸ਼ ਨਹੀਂ, ਤੂੰ ਸਪਿਰਿਚੁਐਲਿਟੀ ਵਾਲਾ ਜੀਵਨ ਜੀ ਨਹੀਂ ਸਕੇਗਾ, ਯੂ ਕੈਨੋਟ ਐਂਟਰ ਇਨ ਟੂ ਦੈਟ ਵਿਜ਼ਡਮ, ਇਨ ਟੂ ਦੈਟ ਪੈਰਾਡਾਈਜ਼, ਉਹਦੇ ਵਿੱਚ ਤੂੰ ਐਂਟਰ ਨਹੀਂ ਕਰ ਸਕਦਾ, ਪਰਮਾਰਥ ਪ੍ਰਵੇਸ਼ ਨਹੀਂ, ਇਹ ਗੁਰੂ ਪਾਤਸ਼ਾਹ ਕਹਿੰਦੇ। ਹੁਣ ਅਸੀਂ ਸੋਚੀਏ ਕਿ ਬੁੱਧੀ ਚਲੀ ਜਾਏ ਤਾਂ ਕੀ ਹੁੰਦਾ ਹੈ? ਫਰਜ਼ ਕਰੋ ਅੱਜ ਤੁਸੀਂ ਇੱਕ ਮੈਡੀਕਲ ਦਾ ਇੱਕ ਕੇਸ ਵੇਖੋ, ਹੋਸਪਿਟਲਸ ਦੇ ਵਿੱਚ ਕੌਮਾਂ ਦਾ ਮਰੀਜ਼ ਪਿਆ ਹੁੰਦਾ ਹੈ। ਅੱਜ ਦੀ ਮੈਡੀਕਲ ਸਾਇੰਸ ਡੈਥ ਦੀ ਡੈਫੀਨੇਸ਼ਨ ਬਦਲਣਾ ਚਾਹ ਰਹੀ ਹੈ ਕੌਮਾਂ ਦਾ ਮਰੀਜ਼ ਦੇਖ ਕੇ। ਜਿਸ ਦੀ ਡੈਥ ਹੋ ਗਈ ਨਾ, ਉਹ ਤਾਂ ਇੱਕਦਮ ਮਰ ਗਿਆ, ਲੇਕਿਨ ਜਿਹੜੇ ਕੌਮਾਂ ਵਿੱਚ 10-10 15-20 ਸਾਲ ਪਏ ਰਹਿੰਦੇ ਨੇ, ਉਹਨਾਂ ਦੀ ਕੁਆਲਿਟੀ ਲਾਈਫ ਖਤਮ ਹੋ ਜਾਂਦੀ ਹੈ, ਦੇ ਆਰ ਟੋਟਲੀ ਡਿਪੈਂਡੈਂਟ। ਸਰੀਰ ਵਿੱਚ ਪੂਰਾ ਬਲ ਹੈ, ਹਾਰਟ ਬੀਟ ਸੋਹਣਾ ਕੰਮ ਕਰ ਰਹੀ ਹੈ, ਸਾਰਾ ਸਭ ਕੁਝ, ਸਾਰੇ ਸਰੀਰ ਦਾ ਸਭ ਕੁਝ ਚੱਲ ਰਿਹਾ, ਲੇਕਿਨ ਕੌਮਾਂ ਦੇ ਮਰੀਜ਼ ਦੀ ਬ੍ਰੇਨ ਸਟ੍ਰੋਕ ਹੋਇਆ, ਬਲ ਛੁਟਕਿਓ। ਹੁਣ ਬੰਧਨ ਪੈ ਗਏ, ਹੁਣ ਬੰਧਨ ਡਾਕਟਰਾਂ ਦੇ ਨੇ, ਹੁਣ ਬੰਧਨ ਨਰਸਾਂ ਦੇ ਨੇ, ਹੁਣ ਬੰਧਨ ਸਾਰੀ ਆਈ ਵੀ ਲੱਗੀ ਹੋਈ ਹੈ, ਹੁਣ ਬੰਧਨ ਸਾਰੇ ਗਲੂਕੋਜ਼ ਚੜ੍ਹ ਰਹੇ, ਦਵਾਈਆਂ ਚੜ੍ਹ ਰਹੀਆਂ, ਹੁਣ ਸਾਰੇ ਬੰਧਨ ਪੈ ਗਏ। ਕੀ ਹੋਇਆ? ਸਿਰਫ ਦਿਮਾਗ ਕੰਮ ਨਹੀਂ ਕਰ ਰਿਹਾ, ਇਹਦਾ ਮਤਲਬ ਜਦੋਂ ਦਿਮਾਗ ਕੰਮ ਨਾ ਕਰੇ ਸਹੀ ਮਿਹਨਤ, ਮਨੁੱਖ ਤਾਂ ਮਰ ਗਿਆ ਜਾਣੂ। ਬਲ ਛੁਟਕਿਓ ਬੰਧਨ ਪਰੇ। ਹੁਣ ਇਸ ਕੌਮਾਂ ਦੇ ਮਰੀਜ਼ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ ਕਿ ਜਦੋਂ ਸਾਡੇ ਕੋਲ ਆਤਮਕ ਤਾਕਤ ਵਾਲੇ ਰੱਬੀ ਗੁਣ ਨਾ ਹੋਣ ਤਾਂ ਸਾਰੇ ਮਹਿਲੇ ਨੌਵੇਂ ਵਿੱਚ ਜਿਸ ਪਾਸੇ ਧਿਆਨ ਦਵਾਇਆ ਗਿਆ ਸੀ ਹੋਏ ਸੀ, ਮਾਇਆ ਦੇ ਬੰਧਨ ਪੈ ਜਾਂਦੇ ਨੇ। ਨੋਟਾਂ, ਪੈਸਿਆਂ, ਸੋਨਿਆਂ ਨੂੰ ਮਾਇਆ ਨਹੀਂ ਕਹਿੰਦੇ ਨੇ, ਮਾਇਆ ਕਿਹਨੂੰ ਕਹਿੰਦੇ ਨੇ? ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ, ਭਾਵ ਦੂਜਾ ਲਾਇਆ। ਇੱਕ ਨਵਾਂ ਸ਼ਬਦ ਅਸੀਂ ਇਸੀ ਵਾਰੀ ਪੜ੍ਹਾਂਗੇ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ। ਤ੍ਰਿਣ ਕੀ, ਤੀਲੇ ਦੀ ਅਗਨੀ ਦੇ ਨਾਲ ਚਾਹ ਵੀ ਨਹੀਂ ਬਣਦੀ, ਤੂੰ ਰੋਟੀ ਪਕਾਉਣ ਲੱਗਾ, ਤੀਲੇ ਦੀ ਅਗਨ ਨਾਲ ਕੁਛ ਨਹੀਂ ਹੁੰਦਾ, ਤੈਨੂੰ ਭੁਲੇਖਾ ਹੈ, ਤੈਨੂੰ ਜਿਸ ਚੀਜ਼ ਦਾ ਭੁਲੇਖਾ ਪੈ ਜਾਏ ਇਹਨੂੰ ਮਾਇਆ ਕਹਿੰਦੇ ਨੇ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ। ਮੇਘ, ਅਚਾਨਕ ਬੱਦਲ ਆਇਆ, ਬੰਦਾ ਕਹੇ ਆਓ ਕੁਰਸੀ ਡਾ ਕੇ ਇਹਦੇ ਥੱਲੇ ਬੈਠਾਂਗੇ, ਬੜੀ ਸੋਹਣੀ ਛਾਂ ਹੈ, ਬੱਦਲ ਗਏ, ਫਿਰ ਧੁੱਪ ਆ ਗਈ, ਚਲੋ ਅੰਦਰ ਚਲੀਏ। ਬੱਦਲ ਦੀ ਛਾਂ ਉੱਤੇ ਤੂੰ ਵਿਸ਼ਵਾਸ ਰੱਖਣਾ, ਇਹ ਤੇਰਾ ਭਰਮ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਤੂਫਾਨ ਆ ਜਾਂਦਾ, ਫਲੱਡ ਆ ਜਾਂਦਾ ਹੈ ਤੇਰੇ ਭੁਲੇਖੇ ਦੇ ਕਾਰਨ, ਉਹਨੂੰ ਮਾਇਆ ਕਹਿੰਦੇ ਨੇ। ਜਿਤਨੇ ਧਾਰਮਿਕ ਦੁਨੀਆ ਵਿੱਚ ਸਾਨੂੰ ਪੜ੍ਹਾ ਰਹੇ ਨੇ, ਸਰੀਰ ਝੂਠ ਹੈ, ਬਿਨਸ ਜਾਏਗਾ, ਯਾਂ ਰਹਿ ਜਾਏਗਾ, ਮਕਾਨ ਯਾਂ ਰਹਿ ਜਾਏਗਾ, ਵੋਟੀ ਬੱਚਿਆਂ ਰਹਿ ਜਾਏਗਾ, ਸਾਥ ਨਹੀਂ ਦੇ ਸਕਦੇ, ਸਭ ਕੁਝ ਛੋੜ ਦਿਓ, ਸਾਨੂੰ ਜਦੋਂ ਐਨ ਸਮਝਾਉਂਦੇ ਨਾ, ਉਹਦਾ ਮਤਲਬ ਹੁੰਦਾ ਰਿਨਾਊਂਸਿੰਗ, ਉਹਦਾ ਮਤਲਬ ਹੁੰਦਾ ਤਿਆਗ, ਉਹਦਾ ਮਤਲਬ ਛੱਡੋ, ਸਭ ਭੈੜ ਹੈ, ਅਤੇ ਮਨੁੱਖ ਕਿਸੇ ਪਾਸੇ ਵੀ ਨਹੀਂ ਹੋ ਪਾਉਂਦਾ। ਅਤੇ ਜਿਹੜਾ ਧਾਰਮਿਕਤਾ ਵੱਲ ਸੌ ਕਾਰਡ ਬਣ ਜਾਂਦਾ ਉਹ ਘਰ ਉਦਾਸ ਉਦਾਸ ਰਹਿੰਦਾ, ਧਾਰਮਿਕ ਸਥਾਨ 'ਤੇ ਵੀ ਉਦਾਸ ਉਦਾਸ ਰਹਿੰਦਾ, ਜੇ ਕਦੇ ਚੁਟਕਲਾ ਸੁਣਾ ਦਿਓ ਤਾਂ ਉਹ ਹੱਸਦਾ ਨਹੀਂ ਹੈ, ਨਹੀਂ ਨਹੀਂ ਪਾਪ ਹੋ ਜਾਏਗਾ। ਕਿਉਂ? ਕਿਉਂਕਿ ਉਹਨੂੰ ਸਮਝਾਇਆ ਗਿਆ ਉਦਾਸ ਰਹਿਣਾ। ਉਦਾਸੀਨਤਾ ਮੂੰਹ 'ਤੇ 31 ਤਰੀਕ ਛਾਈ ਹੋਈ, ਹਮੇਸ਼ਾ ਗੁੱਸੇ ਗੁੱਸੇ ਰਹਿਣਾ, ਦੁਨੀਆਂ ਨੂੰ ਪਾਪੀ ਕਹਿੰਦੇ ਰਹਿਣਾ, ਆਪਣੇ ਆਪ ਨੂੰ ਆਸਤਕ ਦੇ ਅਹੰਕਾਰ 'ਚ ਰਹਿਣਾ, ਇਹ ਭਾਰਤ ਵਿੱਚ ਨੋਸ਼ਨ ਬਣ ਗਈ ਹੈ। ਧਾਰਮਿਕ ਇਨਸਾਨ ਹੈ, ਨਾਂਦਾ ਨਹੀਂ। ਜੇ ਨਾਂਦਾ ਤਾਂ ਕੱਪੜੇ ਮੈਲੇ ਪਾ ਲੈਂਦਾ, ਐਵੇਂ ਰੁਲਦੂ ਖੁਲਦੂ ਲਪੇਟ ਲੈਂਦਾ, ਮੈਲੇ ਮੈਲੇ ਕੱਪੜੇ ਪਾਈ ਰੱਖਦਾ, ਆਪਣੇ ਆਪ ਨੂੰ ਸਵਾਰਦਾ ਨਹੀਂ, ਜਿੱਥੇ ਰੋਟੀ ਮਿਲੀ ਹੱਥ 'ਚ ਰੱਖ ਕੇ ਖਾ ਲੈਂਦਾ, ਇੱਕ ਟੰਗ 'ਤੇ ਖੜਾ ਰਹਿੰਦਾ, ਦੇਖੋ ਸੌਂਦਾ ਹੀ ਨਹੀਂ ਹੈ। ਐਸੇ ਬੜੇ ਸਾਰੇ ਨੋਰਮਸ ਬਣਾ ਦਿੱਤੇ ਗਏ ਨੇ ਧਾਰਮਿਕਤਾ, ਸੋ ਕਾਰਡ ਧਾਰਮਿਕਤਾ ਦੇ। ਲੇਕਿਨ ਮਾਇਆ ਉਸਨੂੰ ਕਹਿੰਦੇ ਨੇ ਜਿਹਦੇ ਵਿੱਚ ਮਨੁੱਖ ਨੂੰ ਭਰਮ ਹੋ ਜਾਏ। ਹਾਥੀ ਦਾ ਹੰਕਾਰ ਆਤਮਕ ਬਲ ਤੋਂ ਵਾਂਝਾ ਕਰ ਦਿੰਦਾ ਹੈ, ਹਾਥੀ ਨੂੰ ਹੰਕਾਰ ਹੈ। ਸੋ ਹਾਥੀ ਦੀਆਂ ਦੋ ਗੱਲਾਂ ਹੋ ਗਈਆਂ, ਕੋਲ ਤਾਕਤ ਬੁੱਧੀ ਹੈ, ਯੂਜ਼ ਨਹੀਂ ਕਰਦਾ, ਸਰੀਰਕ ਬਲਵਾਨ ਹੈ, ਪਰ ਹੰਕਾਰ ਦੇ ਕਾਰਨ, ਹੰਕਾਰ ਹੀ ਮਨੁੱਖ ਬਲਾਈਂਡ ਹੁੰਦਾ। ਮੱਧ ਮਾਇਆ ਕਹਿ ਅੰਧ, ਤਾਂ ਗੁਰੂ ਪਾਤਸ਼ਾਹ ਕਹਿੰਦੇ ਮਾਇਆਧਾਰੀ ਅੱਤ ਅੰਨਾ ਬੋਲਾ। ਇਹਦਾ ਮਤਲਬ ਜਦੋਂ ਮਨੁੱਖ ਨੂੰ ਹੰਕਾਰ ਚੜ੍ਹਦਾ, ਹੰਕਾਰ 'ਚ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ, ਇਹ ਵਾਲੀਆਂ ਨਹੀਂ ਅੰਦਰ ਵਾਲੀਆਂ, ਉਹਨੂੰ ਸਮਝ ਨਹੀਂ ਆਉਂਦੀ ਹਾਊ ਟੂ ਸੀ, ਹਾਊ ਟੂ ਲੁੱਕ, ਹਾਊ ਟੂ ਲਿਸਨ, ਹਾਊ ਟੂ ਟੋਕ, ਉਹਨੂੰ ਸਮਝ ਨਹੀਂ ਆਉਂਦੀ। ਜਿੱਥੇ ਜਾਂਦਾ ਹੰਕਾਰਿਆ ਜਾਂਦਾ, ਠੇਲੇ ਮਾਰ ਕੇ ਚੱਲਦਾ, ਹੰਕਾਰ ਕੇ ਚੱਲਦਾ, ਮੁੱਛਾਂ ਤਾਣ ਕੇ ਚੱਲਦਾ, ਮੇਰੇ ਸਾਹਮਣੇ ਦੱਬ ਕੇ ਚੱਲੋ, ਚਾਰੋਂ ਪਾਸੇ ਆਪਣਾ ਰੋਬ ਚਾੜ ਕੇ ਚੱਲਦਾ, ਕਿਉਂਕਿ ਅੰਨਾ ਹੈ, ਮਸਤੇ ਹੋਏ ਹੰਕਾਰੀ ਵਾਂਗੂ ਚੱਲਦਾ ਹੈ। ਬਲ ਛੁੱਟ ਗਿਓ, ਹੁਣ ਇਸ ਨੂੰ ਬੰਧਨ ਪੈ ਗਏ ਨੇ ਹੰਕਾਰ ਦੇ, ਅਤੇ ਹੰਕਾਰ ਬਰਾਤੀ ਦੇ ਸਾਰੇ ਜਿਤਨੇ ਵੀ ਪਾਪ ਕੀ ਜੰਝ ਸਾਰੀ ਇਹਦੇ ਪਿੱਛੇ ਪੈ ਜਾਂਦੀ ਹੈ। ਆਸ਼ਾ ਤ੍ਰਿਸ਼ਨਾ ਹੇਟਰੇਡ ਈਰਖਾ, ਜਿਹੜੇ ਜਿਹੜੇ ਲੋਕ ਕਹਿੰਦੇ ਨਾ ਵੀਰ ਜੀ ਕਿਸ ਤਰ੍ਹਾਂ ਆਸ਼ਾ ਤ੍ਰਿਸ਼ਨਾ ਛੱਡੀਏ, ਵੀਰ ਜੀ ਈਰਖਾ ਕਿਵੇਂ ਛੱਡੀਏ, ਆ ਹੀ ਜਾਂਦੀ ਹੈ ਨਾ, ਇਹ ਸਮਝ ਜੇ ਆ ਜਾਏ ਹਉਮੈ ਤੋਂ ਅਸੀਂ ਛੁੱਟ ਗਏ, ਇਹ ਸਾਰੀਆਂ ਛੁੱਟ ਜਾਣਗੀਆਂ ਆਪੇ। ਵੀ ਡੋਂਟ ਹੈਵ ਟੂ ਵਰਕ ਔਨ ਈਚ ਐਂਡ ਸਿੰਗਲ ਵਨ, ਸਾਰੇ ਛੁੱਟ ਜਾਣਗੇ। ਤੁਸੀਂ ਕਾਮ 'ਤੇ ਕੰਮ ਕਰੋਗੇ, ਪੰਜੋ ਫਿਕਸ ਹੋ ਜਾਣਗੇ, ਕ੍ਰੋਧ 'ਤੇ ਕੰਮ ਕਰੋਗੇ, ਪੰਜੋ ਫਿਕਸ ਹੋ ਜਾਣਗੇ, ਲੋਭ 'ਤੇ ਕਰੋਗੇ, ਪੰਜੋ ਫਿਕਸ ਹੋ ਜਾਣਗੇ। ਪਰ ਇਹ ਸਾਰੇ ਕਰਨ ਦੇ ਬਦਲੇ ਸਾਰਿਆਂ ਦਾ ਜਿਹੜਾ ਸਭ ਤੋਂ ਵੱਡਾ ਪਿਓ ਹੈ, ਜੇ ਹਉਮੈ ਹੰਕਾਰ ਨੂੰ ਕਾਬੂ ਕਰ ਲਈਏ, ਇਹ ਪਿੱਛੋਂ ਆਟੋਮੈਟਿਕਲੀ ਪੰਜੋ ਫਿਕਸ ਹੋ ਜਾਂਦਾ। ਇੱਥੋਂ ਸਵਿੱਚ ਆਫ ਕਰੋ ਹੰਕਾਰ ਦਾ, ਪਿੱਛੋਂ ਆਪੇ ਸਾਰਿਆਂ ਦਾ ਫਿਊਜ਼ ਉੜ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਹਾਥੀ ਕੁੰਚਰ ਇਸ਼ਨਾਨ ਕਰਦਾ, ਹੰਕਾਰੀ ਗਰਜਨਾ ਕਰਦਾ, ਹਾਥੀ ਚਿੰਗਾੜਦਾ ਬੜੀ ਜ਼ੋਰ ਦੀ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਤੂੰ ਨਿਮਰਤਾ ਸਿੱਖ। ਇਹ ਸੋਲੂਸ਼ਨ ਹੈ ਸਾਰੇ ਮੈਲੇ ਨੋਵੇਂ ਦਾ, ਡਾਇਗਨੋਸ ਕੀਤਾ ਕਿ ਤੈਨੂੰ ਹੰਕਾਰ ਹੈ, ਔਰ ਸੋਲੂਸ਼ਨ ਦਿੱਤਾ ਨੀਕੀ ਕੀਰੀ ਮੈਂ ਕੱਲ ਰੱਖ, ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਤੂੰ ਨਿਮਰਤਾ ਰੱਖ। ਇੱਕ ਜਗ੍ਹਾ ਮੈਂ ਸ਼ਲੋਕ ਪੜ੍ਹ ਰਿਹਾ ਸੀ, ਗੁਰੂ ਪਾਤਸ਼ਾਹ ਕਹਿੰਦੇ ਨੇ ਕਹੋ ਕਬੀਰ ਗੁਰ ਭਲੀ ਬੁਝਾਈ, ਜਿਸ ਸ਼ਲੋਕ ਵਿੱਚ ਪਹਿਲਾਂ ਪੰਕਤੀ ਕਹਿੰਦੇ ਨੇ ਹਰ ਹਾਂ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਨੀ ਨਾ ਜਾਏ ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਹਾਥੀ ਨਹੀਂ ਖਾ ਸਕਦਾ ਖੰਡ ਜੇ ਰੇਤ ਵਿੱਚ ਡਿੱਗ ਪਵੇ, ਕੀੜੀ ਖਾ ਲੈਂਦੀ ਹੈ। ਨਿਮਰਤਾ ਦਾ ਪ੍ਰਤੀਕ, ਹੰਬਲਨੈਸ ਇਜ਼ ਦਾ ਸੋਲੂਸ਼ਨ ਨਾਓ, ਹਿਊਮਿਲਿਟੀ ਨਿਮਰਤਾ ਇਜ਼ ਦਾ ਸੋਲੂਸ਼ਨ। ਜੀਵਤਿਆਂ ਮਰ ਰਹੀ ਹੈ ਇਹ ਸਿਖਾਇਆ, ਜੀਵਤਿਆਂ ਮਰ ਰਹੀ ਹੈ ਹੰਬਲਨੈਸ ਹੁੰਦੀ ਹੈ, ਉਹ ਸਭਨ ਕੀ ਰੇਣ ਕਾ ਸੋਲੂਸ਼ਨ ਹੈ, ਤੋ ਆਓ ਹਮਾਰੇ ਪਾਸ। ਹੁਣ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਔਰ ਇਹਦੇ ਵਿੱਚ ਗੁਰੂ ਪਾਤਸ਼ਾਹ ਅੱਗੇ ਚੱਲ ਕੇ ਕਹਿੰਦੇ ਨੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਹਿ ਤੇ ਛੂਟਾ, ਗਜ ਅਤੇ ਗ੍ਰਹਿ। ਹੁਣ ਸਾਨੂੰ ਇਹ ਦੋ ਗੱਲਾਂ ਸਮਝਣੀਆਂ ਪੈਣਗੀਆਂ, ਅੱਜ ਦਾ ਸਾਡਾ ਸਾਰਾ ਟੌਪਿਕ ਇਹਦੇ ਨਾਲ ਹੀ ਕੰਪਲੀਟ ਹੋ ਸਕੇਗਾ, ਕਿਉਂਕਿ ਅਸੀਂ ਇਹਨਾਂ ਦੋ ਗੱਲਾਂ ਬਾਰੇ ਭੁਲੇਖੇ ਵਿੱਚ ਹਾਂ। ਭੁਲੇਖਾ ਇਹ ਹੈ ਕਿਸੇ ਵੇਲੇ ਕੋਈ ਹਾਥੀ ਸਮੁੰਦਰ ਵਿੱਚ ਸੀ, ਉਹਨੂੰ ਥੱਲੋਂ ਪਾਣੀ ਵਿੱਚ ਤੰਦੂਏ ਨੇ ਪਕੜ ਲਿਆ, ਜਦੋਂ ਉਹਨੂੰ ਤੰਦੂਏ ਨੇ ਪਕੜ ਲਿਆ ਗ੍ਰਹਿ ਗੱਜ ਹਾਥੀ ਗ੍ਰਹਿ ਗ੍ਰਹਿ ਨੇ ਫੰਦੇ ਉਹਨੂੰ ਪਾ ਲਏ, ਤਾਂ ਹਾਥੀ ਨੇ ਆਪਣੀ ਸੁੰਡ ਉੱਤੇ ਕਮਲ ਦਾ ਫੁੱਲ ਰੱਖ ਕੇ ਰੱਬ ਜੀ ਦੀ ਦਰਗਾਹ ਵਿੱਚ ਪੇਸ਼ ਕੀਤਾ, ਪ੍ਰਾਰਥਨਾ ਕੀਤੀ ਹਾਏ ਮੈਨੂੰ ਬਚਾ ਲਓ ਇਹ ਤੰਦੂਆ ਮੈਨੂੰ ਡਰੈਗ ਕਰਕੇ ਲੈ ਜਾਏਗਾ, ਮੈਂ ਡਰਾਊਨ ਹੋ ਜਾਊਂਗਾ, ਡੁੱਬ ਜਾਊਂਗਾ, ਮੈਨੂੰ ਬਚਾ ਲਓ, ਤਾਂ ਰੱਬ ਜੀ ਨੇ ਤੰਦੂਏ ਤੋਂ ਹਾਥੀ ਨੂੰ ਬਚਾਇਆ। ਸਾਨੂੰ ਇਹ ਸਾਰਿਆਂ ਨੂੰ ਪਤਾ, ਅਸੀਂ ਸਾਰੇ ਇਹ ਕਹਾਣੀ ਸੁਣਦੇ ਆ ਰਹੇ ਹਾਂ ਹਜ਼ਾਰਾਂ ਸਾਲਾਂ ਤੋਂ, ਤਾਂ ਅਸੀਂ ਗੱਜ ਗ੍ਰਹਿ ਅਤੇ ਛੂਟਾ ਦੇ ਮੀਨਿੰਗ ਇਹੀ ਕਰਦੇ ਹੁੰਦੇ ਹਾਂ। ਪਰ ਜੇ ਹਾਥੀ ਨੂੰ ਬਚਾਉਂਦੇ ਨੇ ਤਾਂ ਮੈਂ ਸੋਚ ਰਿਹਾ ਸੀ ਜਦੋਂ ਮੈਂ ਇਸ ਸ਼ਲੋਕ ਨੂੰ ਪੜ੍ਹਿਆ ਤਾਂ ਇਸ ਸ਼ਲੋਕ ਵਿੱਚ ਲਿਖਿਆ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਕੁਛ ਉਪਾਅ ਨਹੀਂ ਹੋ ਸਕਦਾ। ਕਹੋ ਨਾਨਕ ਅਬ ਓਠ ਹਰ ਗੱਜ ਜਿਉਂ ਹੋ ਸਹਾਏ, ਹੋ ਸਹਾਏ, ਹਾਹੇ ਨੂੰ ਔਂਕੜ ਲੱਗੀ ਹੋਈ ਹੈ, ਹਾਹਾ ਹੋੜਾ ਹਾਹਾ ਔਂਕੜ। ਗੱਜ ਨੂੰ ਜਿਵੇਂ ਹਾਥੀ ਨੂੰ ਸਹਾਈ ਹੁੰਦੇ ਹੋ, ਤਾਂ ਮੈਂ ਮਨ ਸੋਚਿਆ ਹੁੰਦੇ ਹੋ ਮੀਨਸ ਦੈਟ ਮੀਨਸ ਅੱਜ ਵੀ ਹੁੰਦੇ ਹੋ, ਵੀ ਸਿਰਫ ਹਾਥੀ ਨੂੰ ਸਹਾਈ ਹੁੰਦੇ ਹੋ, ਮਨੁੱਖ ਨੂੰ ਕਿਉਂ ਨਹੀਂ ਸਹਾਈ ਹੁੰਦਾ? ਸਵਾਲ ਪੈਦਾ ਹੁੰਦਾ, ਫਿਰ ਤਾਂ ਇਹ ਸ਼ਬਦ ਹਾਥੀ ਵਾਸਤੇ ਨੇ, ਮਨੁੱਖ ਵਾਸਤੇ ਨਹੀਂ ਹਨ। ਪਰ ਜਦੋਂ ਅਸੀਂ ਸ਼ਬਦਾਂ ਦੇ ਅਰਥਾਂ ਨੂੰ ਪੜ੍ਹਨ ਵੇਲੇ ਸਮਝਣ ਵਾਸਤੇ ਇਸ ਪੱਖੋਂ ਲਵਾਂਗੇ ਕਿ ਇਹ ਸ਼ਬਦ ਮੇਰਾ ਜੀਵਨ ਬਣਾਉਣ ਵਾਸਤੇ ਨੇ, ਤਾਂ ਫਿਰ ਗੱਜ ਆਪਣੇ 'ਚੋਂ ਲੱਭ ਜਾਏਗਾ। ਮੇਰੇ ਅੰਦਰ ਜਿਹੜਾ ਹਾਥੀ ਹੈ ਨਾ, ਉਹ ਜਦੋਂ ਹੰਕਾਰਿਆ ਜਾਂਦਾ ਨਾ, ਉਹਨੂੰ ਜਦੋਂ ਤੰਦੂਆ ਪਕੜਦਾ ਨਾ, ਤਾਂ ਤੁਸੀਂ ਸਹਾਈ ਹੁੰਦੇ ਹੋ, ਆਪਣਾ ਸਤਿਗੁਰ ਦੇ ਦਿੰਦੇ ਹੋ, ਆਪਣੀ ਵਿਜ਼ਡਮ ਦੇ ਦਿੰਦੇ ਹੋ, ਸੁਮਤ ਬਖਸ਼ ਦਿੰਦੇ ਹੋ। ਗੱਜ ਜਿਉਂ ਹੋ ਸਹਾਏ ਉਸ ਹਾਥੀ ਵਾਸਤੇ ਨਹੀਂ ਹੈ, ਲੇਕਿਨ ਉਸ ਹਾਥੀ ਤੋਂ ਆਪਣੇ ਵੱਲ ਮੋੜਨਾ ਹੈ ਸ਼ਬਦ ਨੂੰ, ਤਾਂ ਖੇਡ ਕੁਛ ਹੋਰ ਬਣ ਜਾਂਦੀ ਹੈ। ਹੁਣ ਉਹਦੇ ਵਾਸਤੇ ਪਹਿਲੀ ਗੱਲ, ਸਾਡੀ ਜੀਵਨ ਜਾਂਚ ਦਾ ਖਜ਼ਾਨਾ ਵੋਲਿਊਮ 1 ਲਿਵਿੰਗ ਟ੍ਰੈਜਰ ਵੱਲੋਂ ਪੁਸਤਕ ਬਾਹਰ ਲੱਗੀ ਹੈ, ਜਿਹਦੇ ਵਿੱਚ 16 ਸ਼ਬਦਾਂ ਦੇ ਅਸੀਂ ਅਰਥ ਕੀਤੇ ਨੇ। ਦੂਜੀ ਪੁਸਤਕ ਛਪ ਰਹੀ ਹੈ, ਉਹਦੇ ਵਿੱਚ ਪਾੜ ਪੜੋਸਨ ਪੁੱਛ ਲੈ ਨਾਮਾ ਕਾਪੇ ਛਾਂ ਛਵਾਈ ਹੋ, ਅਸੀਂ ਉਹਦੇ ਵਿੱਚ ਡਿਸਕਸ ਕੀਤਾ ਪਾੜ ਪੜੋਸਨ ਕੌਣ ਹੁੰਦੀ ਹੈ, ਛਾਂ ਕਿਹੜੀ ਛਵਾਈ ਜਾਂਦੀ ਹੈ, ਕਿਵੇਂ ਬਣਾਈ ਜਾਂਦੀ ਹੈ, ਬੇਡੀ ਕੌਣ ਹੁੰਦਾ, ਅਤੇ ਜਲਦ ਬਾਂਦ ਧਰੂ ਥਾਪਿਓ ਹੋ, ਉਹਦੇ ਵਿੱਚ ਅਸੀਂ ਸਾਰਾ ਡਿਸਕਸ ਕਰਾਂਗੇ ਸੈਕਿੰਡ ਵੋਲਿਊਮ ਵਿੱਚ। ਪਰ ਫਸਟ ਵੋਲਿਊਮ ਵਿੱਚ ਅਸੀਂ ਪਰਪਸਲੀ ਇੱਕ ਸ਼ਬਦ ਰੱਖਿਆ ਲਾਸਟ, ਸੁਲਤਾਨ ਪੁੱਛੇ ਸੁਨਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਉਹਦੇ ਵਿੱਚ ਕਹਿੰਦੇ ਨੇ ਬਿਸਮਿਲ ਗਊ ਦਿਓ ਜਵਾਏ, ਨਾਤਰ ਗਰਦਨ ਦਿਓ ਉਠਾਏ। ਤਾਂ ਉਸ ਦੇ ਨਾਲ ਇਹ ਕਹਾਣੀ ਜੋੜੀ ਹੋਈ ਹੈ ਕਿ ਨਾਮਦੇਵ ਜੀ ਨੂੰ ਰਾਜੇ ਨੇ ਪਕੜ ਲਿਆ, ਤੂੰ ਇਹ ਗਊ ਮਰ ਗਈ ਹੈ, ਇਸਕੋ ਜ਼ਿੰਦਾ ਕਰਕੇ ਦਿਖਾ, ਨਹੀਂ ਤੋ ਤੇਰੀ ਗਰਦਨ ਉਤਾਰ ਦੂੰਗਾ। ਸਾਤ ਘੜੀ ਤੇਰੇ ਕੋ ਮਿਲੀ ਹੈ, ਅਗਰ ਨਹੀਂ ਤੋ ਸਾਤ ਘੜੀ ਜਬ ਬੀਤੀ ਸੁਣੀ, ਕਬੂ ਨਾ ਆਏ ਤ੍ਰਿਭਵਣ ਤਨੀ, ਪਾਖੰਤੜ ਬਾਜ ਵਜਾਏਲਾ, ਗਰੁੜ ਚੋੜੇ ਗੋਬਿੰਦ ਆਏਲਾ। ਪਰ ਉਹਦੇ ਵਿੱਚ ਕਹਿੰਦੇ ਨੇ ਕਿ ਜਦੋਂ ਨਾਮਦੇਵ ਨੇ ਨਾ ਕਰ ਦਿੱਤੀ ਤਾਂ ਰਾਜੇ ਨੂੰ ਗੁੱਸਾ ਚੜ ਗਿਆ, ਰਾਜੇ ਨੇ ਇੱਕ ਮਸਤ ਹਾਥੀ ਸ਼ਰਾਬ ਪਿਲਾ ਕੇ ਨਾਮਦੇਵ ਉੱਤੇ ਭੇਜਿਆ, ਤਾਂ ਉਹ ਚਿੰਗਾੜਦਾ ਹੋਇਆ ਆਇਆ। ਉਹਦੇ ਵਾਸਤੇ ਉਹ ਸ਼ਬਦ ਹੈ ਗੱਜ ਹਸਤੀ ਦੀਨੋ ਚਮਕਾਰ, ਪੂਰੀ ਪੰਕਤੀ ਹੈ, ਬਾਦਸ਼ਾਹ ਚੜ੍ਹੇ ਓਹੰਕਾਰ, ਗੱਜ ਹਸਤੀ ਦੀਨੋ ਚਮਕਾਰ। ਉਹਨੂੰ ਅਸੀਂ ਉੱਥੇ ਬਿਆਨ ਕੀਤਾ ਕਿ ਰਾਜਾ ਕੌਣ ਹੈ, ਇਹ ਰਾਜਾ ਮਨ ਹੈ। ਜਦੋਂ ਕਦੇ ਵੀ ਕਹਿੰਦੇ ਨਾ ਮਨ ਹਰਾਮੀ ਹੁਜਤਾਂ ਢੇਰ, ਤਾਂ ਸਾਡਾ ਜਦੋਂ ਮਨ ਸਿੱਧੇ ਰਾਹ ਨਹੀਂ ਨਾ ਪੈਣਾ ਚਾਹੁੰਦਾ, ਅਤੇ ਸਾਡਾ ਮਨ ਆਪੇ ਹੀ ਦਲੀਲਾਂ ਕਰ ਲੈਂਦਾ, ਸਲਾਮ ਜਵਾਬ ਦੋਵੇਂ ਕਰੇ ਆਪੇ ਹੀ ਕਰ ਲੈਂਦਾ, ਇਹ ਤਾਂ ਇੰਝ ਕਰਨਾ ਚਾਹੀਦਾ, ਇਹ ਤਾਂ ਇੰਝ ਜ਼ਰੂਰੀ ਆਈ ਸੀ, ਆਪੇ ਸਾਰੀਆਂ ਗੱਲਾਂ ਦੇ ਜਵਾਬ ਬਣਾ ਲੈਂਦੇ ਹਾਂ। ਜਦੋਂ ਮਨ ਸਾਨੂੰ ਸਿੱਧੇ ਰਾਹ ਨਹੀਂ ਪੈਣ ਦਿੰਦਾ, ਤਾਂ ਜਦੋਂ ਅਸੀਂ ਉਸ ਤੋਂ ਬਾਅਦ ਵੀ ਤਹੀਆ ਕਰ ਲੈਂਦੇ ਹਾਂ, ਅਤੇ ਮਨ ਸਭ ਤੋਂ ਵੱਡੀ ਖਤਰਨਾਕ ਚੀਜ਼, ਮਨ ਰਾਜਾ ਹੈ। ਉਸ ਪੁਸਤਕ ਨੂੰ ਤੁਸੀਂ ਪੂਰੇ ਢੰਗ ਨਾਲ ਪੜ੍ਹਨਾ, ਧਿਆਨ ਨਾਲ ਸਾਰਾ ਉਹ ਸ਼ਬਦ ਐਕਸਪਲੇਨ ਕੀਤਾ ਕਿ ਮਨ ਰਾਜਾ ਹੈ। ਅਤੇ ਮਨ ਨਾ ਪਤਾ ਕੀ ਕਰਦਾ, ਤੁਸੀਂ ਕਦੀ ਨੋਟਿਸ ਕਰਨਾ, ਪੈਸੇ ਵਾਲੇ ਨੂੰ ਹੰਕਾਰ ਹੈ, ਕਿਸੇ ਸੋਹਣੇ ਸਰੀਰ ਵਾਲੇ ਨੂੰ ਹੰਕਾਰ ਹੈ, ਕਿਸੇ ਸੁੰਦਰ ਇਸਤਰੀ ਨੂੰ ਹੰਕਾਰ ਹੈ, ਕਿਸੇ ਨੂੰ ਆਪਣੀ ਕਿਸੇ ਚੀਜ਼ ਦਾ ਹੰਕਾਰ ਹੈ, ਕਿਸੇ ਨੂੰ ਕੋਈ ਹੰਕਾਰ ਹੈ, ਪਰ ਸਭ ਤੋਂ ਜ਼ਿਆਦਾ ਹੰਕਾਰੀ ਧਾਰਮਿਕ ਦੁਨੀਆ ਵਿੱਚ ਮਨੁੱਖ ਨੂੰ ਧਰਮ ਦਾ ਹੁੰਦਾ ਹੈ, ਆਪਣੇ ਕੀਤੇ ਕੁਛ ਦਾ ਵੀ, ਭਾਵੇਂ ਨੌਲੇਜ ਹੋਵੇ, ਭਾਵੇਂ ਗਾਇਕੀ ਹੋਵੇ, ਭਾਵੇਂ ਜ਼ਬਾਨੀ ਕੁਛ ਯਾਦ ਹੋਵੇ, ਅਤੇ ਭਾਵੇਂ ਆਪਣੇ ਗਿਆਨ ਦੇ ਕਾਰਨ ਉਹ ਦੂਜਿਆਂ ਨੂੰ ਕੁਛ ਸਮਝਦਾ ਹੀ ਨਹੀਂ, ਆਪਣਾ ਹੰਕਾਰ ਦਾ ਮਾਣ, ਆਪਣੇ ਕਰਮ ਕੀਤੇ ਕਰਮ ਕਾਂਡਾਂ ਦਾ ਮਾਣ, ਆਪਣੇ ਧਾਰਮਿਕ ਕੁਛ ਵੀ ਕੀਤੇ ਕਰਮਾਂ ਦਾ ਮਾਣ ਸਭ ਤੋਂ ਜ਼ਿਆਦਾ ਧਾਰਮਿਕ ਦੁਨੀਆ ਵਿੱਚ ਹੁੰਦਾ ਹੈ। ਤਾਂ ਇਸ ਕਰਕੇ ਧਾਰਮਿਕ ਦੁਨੀਆ ਵਿੱਚ ਨਾ ਸਭ ਤੋਂ ਵੱਡੀ ਅੜਚਨ ਇਹ ਆ ਜਾਂਦੀ ਹੈ ਕਿ ਮਨ ਉਹਦੇ ਅੱਗੇ ਨਾ ਹਾਥੀ ਭੇਜਦਾ ਹੈ, ਹੰਕਾਰ ਉਸਨੂੰ ਹੰਕਾਰੀ ਕਰ ਦਿੰਦਾ। ਸੋ ਗੁਰੂ ਪਾਤਸ਼ਾਹ ਹੰਕਾਰ ਦੀ ਗੱਲ ਵਾਸਤੇ ਗਤੀ ਕਰਾਉਣਾ ਚਾਹੁੰਦੇ ਨੇ, ਗਰਵ ਨਾ ਕੀਜੈ ਤਾਂ ਤੇਰੀ ਗਤ ਹੋ ਸਕਦੀ ਹੈ, ਰੇਣ ਹੋ ਬੀਜੈ ਤਾਂ ਗਤ ਜੀਰ ਹੈ ਤੇਰੀ। ਇਹਦਾ ਮਤਲਬ ਜਿਹੜਾ ਧਾਰਮਿਕ ਮਨੁੱਖ ਹੋਏਗਾ ਉਹਦੇ ਵਿੱਚ ਨਮਰਤਾ ਹੋਏਗੀ, ਹੁੰਦੇ ਤਾਣ ਜੋ ਰਹਿ ਨਹੀਂ ਤਾਣਾ। ਤਾਂ ਹੀ ਕਬੀਰ ਸਾਹਿਬ ਇੱਕ ਜਗ੍ਹਾ ਕਹਿੰਦਾ ਕਬੀਰ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਾ ਜਾਏ। ਧਾਰਮਿਕ ਦੁਨੀਆ 'ਚ ਕਹਿੰਦੇ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਅਸੀਂ ਕੱਪੜੇ ਪਾਉਂਦੇ ਨਹੀਂ, ਨੰਗੇ ਪਿੰਡੇ ਫਿਰਦੇ ਹਾਂ, ਬੀਬੀ ਨੂੰ ਹੱਥ ਨਹੀਂ ਲਾਉਂਦੇ, ਪੈਸੇ ਨੂੰ ਹੱਥ ਨਹੀਂ ਲਾਉਂਦੇ, ਮਕਾਨ ਕੋਈ ਹੈ ਨਹੀਂ, ਵਿਆਹ ਕਰਾਇਆ ਕੋਈ ਨਹੀਂ, ਬੱਚੇ ਕੋਈ ਹੈ ਨਹੀਂ, ਸੋਨੇ ਨੂੰ ਹੱਥ ਨਹੀਂ ਲਾਉਂਦੇ, ਰੋਟੀ ਇੱਕ ਟਾਈਮ ਖਾਂਦੇ ਹਾਂ, ਸੋਂਦੇ ਬਿਲਕੁਲ ਨਹੀਂ ਹਾਂ, ਬੜੇ ਸਾਰਾ ਮਾਣ, ਇੰਨਾ ਵੱਡਾ ਹੰਕਾਰ ਇਕੱਠਾ ਕਰ ਲੈਂਦੇ ਨੇ। ਹਾਥੀ ਆ ਗਿਆ, ਰੱਬੀ ਮਿਲਣ ਨਹੀਂ ਹੋ ਸਕਦਾ। ਗੱਜ ਹਸਤੀ ਦੀਨੋ ਚਮਕਾਰ, ਮਨ ਰਾਜੇ ਨੇ ਹਾਥੀ ਭੇਜਿਆ, ਬਾਦਸ਼ਾਹ ਚੜ੍ਹਿਓ ਹੰਕਾਰ। ਫਿਰ ਅੱਗੇ ਜਦੋਂ ਇਹ ਨਾਦ ਮੰਨੇ, फिर इसकी कहानी शुरू हो जाती है नक् रखण की। नक् रखण वास्ते सारी दुनिया में सब तो वड्डा नक् किहदा है? सब तो वड्डा नक् हाथी का है। सूंड हाथी की लंबी सूंड होती है, लंबी नक् होती है हाथी की। नक् सूंड नूं कहिंदे करै गजिंद सूंड की चोट। नक् रखण की कहानी आ जाती है। लोग की कहनगे, हाय बरादरी की कहेगी, मैं धार्मिक इंसान हाँ, मैं उतों लंघ के नहीं जाना, मैं इस चीज़ को हाथ नहीं लाना, मैं इन नहीं करना, क्योंकि लोग की कहेंगे। नक् रखण वाला फिर दूजा अटैक होंदा हाथी का मन वालों, करै गजिंद सूंड की चोट, नामा उधरे हर की ओट। सच दी टेक लै लैंदा, नम्रता आ जाती है। मैनू तीन दिन लगे ये समझण वास्ते हाथी की है ते तंदुआ की है गुरमत विच। जिवें कल असी 45 डिस्कस किया कि 45 किनू कहिंदे ने गुरमत विच, गुरमत विच द्रौपदी का मैना की होंदा है। इस तरीके दे नाल गुरु ग्रंथ साहिब दे विच प्रतीक वरते गए ने। वो प्रतीक नू फ्रेजिज भी कहिंदे ने, ईडियम्स भी कहिंदे ने, उन्हां नू मैटाफर्स भी कहिंदे ने। स्पीकिंग इन वरनैकुलर, वरनैकुलर का मतलब होंदा जो दुनिया नू समझ आंदा है, वो वाले टर्म्स, वो वाली बोली, वो वाली वोकैबलरी यूज़ करनी, पर मैसेज अपना रखना। ये सारे प्रतीक जिहड़े वरते जांदे ने, इन्हां प्रतीकां दे मुताबक गुरु ग्रंथ साहिब दे विच तुसीं सारे पढ़दे हो, बाबीहा वरत्या जांदा है, चात्रिक वरत्या जांदा है, बगला वरत्या जांदा है, सिंबल रुख वरत्या जांदा है, सूंटा वरत्या जांदा है, मृग मीन भृंग पतंग कुंचर वरत्या जांदा है। इस तरह ही गुरु ग्रंथ साहिब दे विच पारस वरत्या जांदा है, जबकि धरती ते पारस कित्थे नहीं है। दरअसल गज अते तंदुआ भी गुरु ग्रंथ साहिब विच प्रतीक वरता गया, इहदा उस कहानी नाल कोई ताल्लुक नहीं है। हुण साडे जीवन नाल किवें गुरु ग्रंथ साहिब जी आया तां किवें ताल्लुक है? इस ताल्लुक नूं लभदे आ, बल छुटके बंधन परे सारी साडी सारी रिडल खुल जाएगी। गज गाह, गुरु ग्रंथ साहिब गज गाह आता है। गज गाह होता है हाथी या घोड़े दे उत्ते एक बड़ा हैवी ऑर्नामेंटल कपड़ा पाया जाता है, एक यूनिफॉर्म पाई जाती है। वह पाण दे नाल उन्हूं राजियां दी बरात विच और इधर उधर नुमाइश वास्ते ले जाया जाता है, पर उन्हूं टुरना बड़ा औखा होता है क्योंकि बड़ा भारा होता है वो गज गाह। उस तो उहदी मुक्ति हो सकती है, चैन लैंदा जदों उहनूं आराम नाल उतार दिंदे ने उहदे उत्तों। गज गाह, गज गामनी, गुरु ग्रंथ साहिब विच गज गामनी का मतलब है हाथी जैसी चाल जदों असीं हंकारे हुए टुरते हाँ। गजना, गजना होंदा है जोर की आवाज़ करना। गज धर, ओ राजा जो हाथी रखदा उहनूं गज धर कहिंदे ने। तां साडा राजा मन है, मन राजा, मन मन ते मानिया, इह राजा मन हाथी रखदा है हंकार, गज धर है साडा राज मन। गज नव, गज दस, गज इक्कीस, पुरिया एक तनाई, मैं अपनी एक पुरिया बनाई, अपना एक शरीर तनाई कीता है, कामी बुद्धि वाला मेरा ये जड़ा हंकारी शरीर है ना, इस दे बारे कबीर साहब गुरु ग्रंथ साहिब विच शब्द उचार दे। गज़ब, गज़ब कहिंदे ने क्रोध नूं, गज़ब कहिंदे ने आफत आ गई, आश्चर्य नूं, पर गज़ायब क्रोध नाल बोलना, क्रोध नाल कुछ पुकारना। गज रथ, वो रथ जो हाथियां नाल खिंचया जांदा उहनू गज रथ कहिंदे ने। हुण साडा ये कलयुग रथ अगन का, साडा ये शरीर अगन, अगन की है तृष्णा, डिजायर्स दा साडा ये शरीर, इहनू खिंच कौन रहा? हंकार हाथी गज रथ ये बनया है। ये सारे गुरु ग्रंथ साहिब जितने लफज़ वरते गए ने, मैं उन्हां चों मैनी चों ओनली 10 नोट करके लियाया, बट देयर आर मे बी 200। गजिंद्र, करै गजिंद सुंड की चोट, हंकारी हाथ नक् अटैक करता है। गजंद, दुख सदमा। गज इंद्र, गजिंद्र त्यायो हर कियो मोख, उत्थे भी इसे प्रतीक दा है। गज हस्ती, गज हस्ती के प्राण उधारिए ले, हाथी ने सुंड च कमल रख के रब जी नूं पेश कीता। इत्थों सारी गुथली खुली। गुरु ग्रंथ साहिब विच कमल है प्रतीक निर्लेपता दा, चिक्कड़ विच रह के चिक्कड़ तों बाहर रहना। हाथी जल विच है, हाथी हंकार कर रहा है, पर यह निर्लेपता कमल पेश कर रहा है रब की दरगाह। रब कोई कितने स्पैशल थोड़ा ना बैठा हुआ, रब तो सब जगह जल थल मईल रब रहा भरपूर, तर सब जगह हाजर नाजर रब नू महसूस करके निर्लेपता महसूस की। ये प्रतीक है कि हाथी ने सुंड ते कमल रखिया। इस तो बाद साडा सैकेंड पॉइंट गज गाह ते छूटा। तंदुआ किनू कहिंदे ने? तंदुआ एक तो तेंदुआ होंदा है जिसनों असी शेर चीता भी कहने। तंदुआ, अनेक तंदा नाल फसाउण वाला जीव जिहड़ा जल विच रहिंदा है उहनू तंदुआ कहिंदे ने। हुण जल की है? ਜੇਕਰ ਸਾਨੂੰ ਜਲ ਸਮਝ ਆ ਜਾਏ, ਜਲ ਦੇ ਨਾਲ ਹੀ ਇੰਟਰਲਿੰਕਡ ਤੰਦੂਆ ਸਮਝ ਆ ਜਾਏਗਾ। ਜਲ ਹੈ ਸਾਡੀ ਇਸ ਬਾਡੀ ਦੇ ਅੰਦਰ ਵਾਸ਼ਨਾਵਾਂ ਦੀ ਤ੍ਰਿਸ਼ਨਾ। ਇੱਕ ਸ਼ਬਦ ਤੁਸੀਂ ਲੋਕ ਸਾਰੇ ਸੁਣਦੇ ਹੋ, ਮਾਧੋ ਜਲ ਕੀ ਪਿਆਸ ਨਾ ਜਾਏ। ਮੈਂ ਸੋਚਦਾ ਸੀ ਜਲ ਕੋਈ ਪਾਣੀ ਥੋੜ੍ਹਾ ਪੀਂਦਾ, ਜਲ ਮੈਨੂੰ ਕਹਿ ਰਹੇ ਨੇ, ਮੇਰੀ ਤ੍ਰਿਸ਼ਨਾ ਨੂੰ ਕਹਿ ਰਹੇ, ਮੇਰੀ ਡਿਜ਼ਾਇਰ ਜਿਹੜੀ ਇੱਕ ਮੁੜ ਚੁੱਕੀ ਦੂਜੀ ਤਿਆਰ, ਇੱਕ ਮੁੜ ਚੁੱਕੀ ਦੂਜੀ ਤਿਆਰ, ਇੱਕ ਆਸ਼ਾ ਖਤਮ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ, ਉਹ ਖਤਮ ਹੁੰਦੀ ਹੈ ਤੀਜੀ ਸ਼ੁਰੂ ਹੋ ਜਾਂਦੀ ਹੈ, ਮੰਗਾਂ ਖਤਮ ਹੀ ਨਹੀਂ ਹੁੰਦੀਆਂ ਕਦੇ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ, ਹੋਰ ਹੋਰ ਪੈਦਾ ਹੁੰਦੀ ਜਾਂਦੀ ਹੈ ਅਗਨੀ, ਹੋਰ ਹੋਰ ਮੰਗਾਂ ਪੈਦਾ ਹੁੰਦੀਆਂ। ਇਹਦਾ ਮਤਲਬ ਜਲ ਦੇ ਅੰਦਰ ਅਗਨ ਹੈ, ਅਗਨ ਮੇਰੀ ਤ੍ਰਿਸ਼ਨਾ ਹੈ। ਇਹ ਤ੍ਰਿਸ਼ਨਾ ਦੀਆਂ ਕਈ ਕਿਸਮਾਂ ਨੇ, ਇਹ ਕਈ ਕਿਸਮਾਂ ਦਾ ਤੰਦਾਂ ਵਾਲਾ ਤੰਦੂਆ, ਵਾਸ਼ਨਾਵਾਂ ਮੇਰੇ ਅੰਦਰ। ਹੁਣ ਆਇਆ ਜਲ ਕੁੰਚਰ ਤੰਦੂਆ ਬੰਨ ਦਿਓ, ਗੁਰੂ ਗ੍ਰੰਥ ਸਾਹਿਬ ਜੀ ਇੱਕ ਜਗ੍ਹਾ ਹੋਰ ਆਉਂਦਾ, ਜਲਧ ਰਾਜ ਫਾਈ, ਫਾਈ ਪੈ ਜਾਂਦੀ ਹੈ, ਅਸੀਂ ਸਾਰਾ ਡਿਸਕਸ ਕਰ ਚੁੱਕੇ ਹਾਂ ਸਾਨੂੰ ਫਾਈ ਕਾਹਦੀ ਪੈਂਦੀ ਹੈ। ਜਲ ਸਰੀਰ ਹੈ, ਹੰਕਾਰੀ ਕਾਮੀ ਬੁੱਧੀ ਵਾਲਾ ਹਾਥੀ, ਅਤੇ ਤੰਦੂਆ ਵਾਸ਼ਨਾਵਾਂ। ਨਾਓ ਸਾਡਾ ਹਾਥੀ ਕਲੀਅਰ ਹੋਇਆ, ਤੰਦੂਆ ਅਸੀਂ ਸਮਝ ਚੁੱਕੇ ਹਾਂ ਕਿ ਉਹ ਵਾਲਾ ਜਲ ਜਿਹਦੇ ਵਿੱਚ ਵਾਸ਼ਨਾਵਾਂ ਨੇ, ਲਾਟਾਂ ਦਾ ਭਾਂਬੜ, ਹਉਮੈ ਜਲ ਅਤੇ ਜਲ ਮੂਹੇ, ਆਪਣੇ ਹੰਕਾਰ ਜਗਤ ਜਲਿਆ, ਜਿਹੜੇ ਹੰਕਾਰ ਵਿੱਚ ਅਸੀਂ ਜਲਦੇ ਹਾਂ ਨਾ, ਬਸ ਬਲ ਛੁੱਟ ਕੇ ਹੋ। ਹੁਣ ਅੱਗੇ ਕਹਿੰਦੇ ਨੇ ਵਾਸ਼ਨਾਵਾਂ ਤ੍ਰਿਸ਼ਨਾ ਦੀ ਅੱਗ, ਔਰ ਇਸ ਅੱਗ ਤੋਂ ਬਚਣ ਦਾ ਤਰੀਕਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਲ ਨਿਧ ਕੀ ਹੈ? ਜਲ ਗੁਰੂ ਦੇ ਗਿਆਨ ਦਾ, ਵਿਜ਼ਡਮ ਦਾ ਇੱਕ ਐਸਾ ਖਜ਼ਾਨਾ ਹੈ ਜਿਹਦੇ ਨਾਲ ਮੇਰੀ ਅੰਦਰ ਦੀ ਜਲ ਦੀ ਅਗਨ ਬੁੱਝ ਸਕਦੀ ਹੈ। ਔਰ ਇਹ ਵਾਲੀ ਅਗਨ ਐਵੇਂ ਨਹੀਂ ਬੁੱਝਦੀ ਜੇ ਮੈਂ ਤ੍ਰਿਸ਼ਨਾਵਾਂ ਦੇ ਨਾਲ ਚਮੜਿਆ ਰਹਾਂ, ਆਪਣੀ ਡਿਜ਼ਾਇਰਸ ਦੇ ਨਾਲ। ਅਤੇ ਇਸ ਅੱਗ ਨੂੰ ਬੁਝਾਉਣ ਵਾਸਤੇ ਕੀ ਹੈ? ਤਪਤ ਕੜਾਹਾ ਬੁੱਝ ਗਿਆ, ਗੁਰਸ਼ੀਤਲ ਨਾਮ ਦਿਓ, ਮਾਈ ਮੇਰੇ ਮਨ ਕੋ ਸੁੱਖ, ਚੈਨ ਆ ਗਿਆ। ਜਦੋਂ ਇਹ ਚੈਨ ਆ ਜਾਂਦਾ ਨਾ, ਤਾਂ ਪਤਾ ਲੱਗਦਾ ਹੈ ਕਿ ਮੈਂ ਸਾਰੇ ਯਤਨ ਬਹੁਤ ਸੁੱਖ ਹੋ ਕੇ, ਦੁੱਖ ਹੈ ਕਿ ਉਹ ਨਾ ਕੋਈ। ਹੁਣ ਸਮਝ ਆ ਰਹੀ ਹੈ ਕਿ ਵੀ ਮੈਨੂੰ ਇਹ ਕੂੰਟਾ ਏਕ ਪੰਚ ਪਨਹਾਰੀ, ਮੇਰਾ ਇਹ ਸਰੀਰ ਹੈ, ਇਹਦੇ ਅੰਦਰ ਖੂਹ ਹੈ, ਪਰ ਇਹਦੇ ਅੰਦਰ ਅੰਮ੍ਰਿਤ ਲੁੱਟ ਹੈ, ਮਨਮੁੱਖ ਨਹੀਂ ਬੂਝੇ। ਪੰਚ ਪਨਹਾਰੀ, ਪੰਜ ਜਿਹੜੇ ਇੱਕ ਵਿਕਾਰ ਨੇ, ਇਹ ਅੰਦਰੋਂ ਪਾਣੀ ਭਰੀ ਜਾ ਰਹੇ, ਮੇਰਾ ਖੂਹ ਖਾਲੀ ਕਰੀ ਜਾ ਰਹੇ ਨੇ। ਹੁਣ ਪਤਾ ਲੱਗਾ ਕਿ ਇਹ ਸਾਰਾ ਤੰਦੂਆ, ਇਸ ਤੰਦੂਏ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਸਤਸੰਗਤ ਮਿਲ ਮਤ ਬੁੱਧ ਪਾਈ, ਹਉਂ ਛੂਟੇ। ਹਉਂ ਕੌਣ ਹੈ? ਹਾਥੀ। ਹਉਂ ਛੂਟੇ ਮਮਤਾ ਜਾਲ, ਇਹ ਜਿਹੜਾ ਮਮਤਾ ਦਾ ਜਾਲ, ਵਿਕਾਰਾਂ ਦਾ ਜਾਲ ਹੈ, ਇਹ ਸਾਰਾ ਸਾਨੂੰ ਤੰਗ ਕਰਦਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਇਸ ਵਿੱਚ ਕਰਦੇ ਕਹਿੰਦੇ ਹਨ, ਜੈ ਦੇਖਾਂ ਤੈ ਜੇਵਰੀ ਮਾਇਆ ਕਾ ਸੰਬੰਧ। ਅਤੇ ਛੁਟਾਉਂਦੇ ਕਿਸ ਤਰ੍ਹਾਂ ਨੇ? ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ, ਅੰਨਾ ਹੋ ਜਾਂਦਾ, ਔਰ ਮਨੁੱਖ ਹੰਕਾਰੀ ਅੰਨਾ ਤੰਦੂਏ ਦੇ ਕੋਲ ਫਸ ਜਾਂਦਾ। ਹੁਣ ਇਸ ਸਾਰੀ ਗੱਲ ਤੋਂ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ, ਬਲ ਛੁੱਟ ਕੇ ਹੋ, ਹੰਕਾਰ ਵਿੱਚ ਕੋਲੋਂ ਬਲ ਚਲਾ ਗਿਆ, ਬੰਧਨ ਪੈ ਗਏ, ਬਲ ਛੁੱਟ ਕੇ ਹੋ। ਅਤੇ ਬੰਧਨ ਪੈਂਦੇ ਕਿਸ ਤਰ੍ਹਾਂ ਨੇ? ਸਾਡੇ ਕਾਰਨ। ਮੈਨੂੰ ਯਾਦ ਹੈ ਇੱਕ ਵਾਰੀ ਇੱਕ ਬੱਚਾ ਸਕੂਲ ਵਿੱਚ ਲੇਟ ਆਇਆ, ਤਾਂ ਉਹਨੂੰ ਮਾਸਟਰ ਨੇ ਪੁੱਛਿਆ, ਤੂੰ ਲੇਟ ਕਿਉਂ ਆਇਆ? ਕਹਿੰਦਾ, ਮੇਰੀ ਚੁਆਨੀ ਗੁਆਚ ਗਈ ਸੀ। ਅੱਛਾ ਚੰਗਾ ਬੈਠ ਜਾ। ਥੋੜ੍ਹੀ ਦੇਰ ਬਾਅਦ ਦੂਜਾ ਬੱਚਾ ਆਇਆ, ਉਹਨੂੰ ਪੁੱਛਿਆ ਵੀ ਤੂੰ ਕਿਉਂ ਲੇਟ ਆਇਆ? ਕਹਿੰਦਾ, ਇਹਦੀ ਚੁਆਨੀ 'ਤੇ ਮੈਂ ਪੈਰ ਰੱਖ ਕੇ ਖੜਾ ਸੀ, ਲੇਟ ਤਾਂ ਆਉਣਾ ਹੀ ਹੈ, ਬੰਧਨ ਤਾਂ ਆਪ ਪਾ ਲਏ, ਪਾ ਲਈ ਮੁਸੀਬਤ ਆਪਣੇ ਆਪ ਨੂੰ। ਬਸ ਇਸ ਤਰ੍ਹਾਂ ਜਦੋਂ ਅਸੀਂ ਪਰਾਈ ਚੀਜ਼ ਕਿਸੇ ਵੀ ਐਸੀ ਗੇਮ ਵਿੱਚ ਫਸਦੇ ਹਾਂ, ਸਾਨੂੰ ਉੱਥੇ ਫਿਰ ਖਲੋਣਾ ਪੈਂਦਾ, ਬੰਧਨ ਪੈ ਕੇ। ਬਲ ਛੁਟਕਿਓ, ਬੰਧਨ ਪਰੇ। ਉਸ ਵੇਲੇ ਕੋਈ ਉਪਾਅ ਨਹੀਂ ਹੋ ਸਕਦਾ, ਕੱਛੂ ਨਾ ਹੋਤ ਉਪਾਏ, ਕਿਉਂਕਿ ਤੂੰ ਅੰਦਰੋਂ ਪਕੜਿਆ ਗਿਆ। ਬਾਹਰੋਂ ਪਕੜਿਆ ਜਾਏ ਪੁਲਿਸ ਵਾਲੇ ਨੂੰ, ਮਿਨਿਸਟਰ ਨੂੰ ਮਿਲ ਕੇ ਰਿਸ਼ਵਤ ਦੇ ਕੇ, ਕਿਸੇ ਨਾ ਕਿਸੇ ਪਾਸੋਂ ਤੂੰ ਛੁੱਟ ਸਕਣਾ, ਅੰਦਰੋਂ ਨਹੀਂ ਛੁੱਟ ਸਕਦਾ। ਅੰਦਰੋਂ ਕੋਲ ਮਾਂ ਪਿਓ ਕੋਲ ਖੜ੍ਹੇ ਹੋਣ, ਛੁਡਾ ਨਹੀਂ ਸਕਦੇ ਨੇ। ਦੇਹਧਾਰੀ ਗੁਰੂ ਕੋਲ ਖੜ੍ਹਾ ਹੋਏ, ਕੋਈ ਸੰਤ ਜੀ ਬ੍ਰਹਮ ਗਿਆਨੀ ਜੀ ਕੋਲ ਖੜ੍ਹਾ ਹੋਏ, ਨਹੀਂ ਛੁਡਾ ਸਕਦਾ। ਕੇਵਲ ਅੰਦਰ ਜਿਹੜੀ ਸੁਮਤ ਬਖਸ਼ੀ ਹੋਈ ਸਤਿਗੁਰ ਦੀ ਮਾਤਾ, ਉਹਦੇ ਨਾਲ ਛੁੱਟ ਸਕਦਾ। ਜੇ ਉਹ ਨਹੀਂ ਦਿੱਤੀ ਹੋਈ, ਬਲ ਛੁੱਟ ਕਿਉਂ, ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਹਾਏ। ਮਤਲਬ ਨਿਕਲਿਆ ਕਿ ਜਿਵੇਂ ਹੰਕਾਰੇ ਹਾਥੀ ਨੂੰ ਤੰਦੂਏ ਤੋਂ ਬਚਾਉਂਦੇ ਹੋ, ਭਾਵ ਮੇਰੇ ਅੰਦਰ ਦਾ ਹੰਕਾਰ ਹੈ ਉਹਨੂੰ ਵਾਸ਼ਨਾ ਤ੍ਰਿਸ਼ਨਾ ਤੋਂ ਬਚਾ ਸਕਦੇ ਹੋ, ਆਪਣਾ ਸਤਿਗੁਰ ਦੀ ਮੱਤ ਦਿੰਦੇ ਹੋ। ਇਸ ਤਰ੍ਹਾਂ ਕਹਿ ਕੇ ਕਹਿੰਦੇ ਨੇ, ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੂੰ ਪਾਏ। ਜੇ ਤੇਰੇ ਕੋਲ ਡਿਵਾਈਨ ਨੌਲੇਜ ਹੈ ਤਾਂ ਤੂੰ ਸਭ ਜਗ੍ਹਾ ਛੁੱਟ ਸਕਦਾ, ਫਿਰ ਤੈਨੂੰ ਸਭ ਜਗ੍ਹਾ ਵਰਤਣਾ ਆ ਜਾਏਗਾ। ਜਦੋਂ ਬਲ ਹੋਆ ਬੰਧਨ ਛੁੱਟੇ ਵਾਲੀ ਅਵਸਥਾ ਸਾਨੂੰ ਸਮਝ ਆਏਗੀ ਤਾਂ ਪਤਾ ਲੱਗੇਗਾ ਕਿ ਸਭ ਜਗ੍ਹਾ ਸਾਡੀ ਰਿਲੇਸ਼ਨਸ਼ਿਪ ਬੜੀ ਕਲੀਅਰ ਕਲੀਅਰ ਹੋ ਜਾਏਗੀ। ਇਟ ਵਿਲ ਬੀ ਵੈਰੀ ਨਾਈਸ, ਵੈਰੀ ਸਿੰਪਲ, ਵੈਰੀ ਈਜ਼ੀ। ਗੁਰੂ ਪਾਤਸ਼ਾਹ ਕਹਿੰਦੇ ਨੇ ਫਾਈਨਲੀ, ਪਹਿਲੇ ਸ਼ਲੋਕ ਨੂੰ ਦੂਜੇ ਨਾਲ ਰਿਲੇਟ ਕਰਕੇ ਅਸੀਂ ਜਦੋਂ ਪੜ੍ਹਾਂਗੇ ਤਾਂ ਪਤਾ ਲੱਗੇਗਾ, ਗੱਜ ਹਾਥੀ ਗਰਜਨਾ ਕਰਦਾ, ਹੰਕਾਰ ਕਰਦਾ, ਹੰਕਾਰੀ ਮਨੁੱਖ ਉੱਚਾ ਬੋਲਦਾ, ਹੰਕਾਰੀ ਮਨੁੱਖ ਜ਼ਿਆਦਾ ਬੋਲੇਗਾ, ਹੰਕਾਰੀ ਮਨੁੱਖ ਗਾਲਾਂ ਕੱਢੇਗਾ, ਹੰਕਾਰੀ ਮਨੁੱਖ ਦੂਜੇ ਨੂੰ ਡੋਮੀਨੇਟ ਕਰੇਗਾ ਅਤੇ ਹੰਕਾਰੀ ਮਨੁੱਖ ਕਾਮੀ ਹੋਵੇਗਾ। ਸਭ ਤੋਂ ਜ਼ਿਆਦਾ ਕ੍ਰੋਧ ਉਹਨੂੰ ਚੜ੍ਹਦਾ ਹੋਏਗਾ ਔਰ ਕਾਮੀ ਵੀ ਉਹ ਜ਼ਿਆਦਾ ਹੈਗਾ। ਬਲ ਅਕਲ ਛੁੱਟੀ, ਕਾਮੀ ਬੰਧਨ ਪੈ ਜਾਂਦੇ ਨੇ। ਬੰਧਨ ਪਾਣੀਆਂ ਵਿੱਚ ਤੰਦੂਆ ਫਸਾਨ ਵਾਂਗੂ ਵਾਸ਼ਨਾਵਾਂ ਦਾ ਜਾਲ ਹੈ ਔਰ ਉੱਥੇ ਜਲ ਮੈਂ ਅਗਨ ਉੱਠੀ ਅਧਕਾਇਆ, ਔਰ ਇਸ ਹੰਕਾਰੇ ਮਨੁੱਖ ਨੂੰ ਇਸ ਤੰਦੂਏ ਤੋਂ ਜਾਨ ਛੁੱਟ ਸਕਦੀ ਹੈ। ਸਾਰੇ ਮੈਲੇ ਨੋਵੇਂ ਵਿੱਚ ਮਾਇਆ 'ਚ ਖਚਤ ਹੰਕਾਰ ਤੋਂ ਜਾਨ ਛੁਟਾਉਣ ਵਾਸਤੇ ਗਤੀ ਕਰਾਈ ਗਈ ਹੈ ਅਤੇ ਗਿਆਨ ਗੁਰੂ ਇਹ ਸਾਰੀਆਂ ਤੰਦਾਂ ਤੋਂ ਕੱਟ ਦਿੰਦਾ ਹੈ। ਨੈਕਸਟ, ਬਲ ਹੁਣ ਇਹਦਾ ਮਤਲਬ ਨਿਕਲ ਆਇਆ ਵਿਜ਼ਡਮ, ਗਿਆਨ, ਸੁਮਤ, ਦੁਰਮਤ ਗਈ, ਬਲ ਮਿਲ ਗਿਆ। ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੂੰ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ। ਰੱਬ ਜੀ ਤੁਹਾਡੇ ਹੱਥ ਹੈ, ਤੁਹਾਡੇ ਹੱਥ ਕੀ ਹੈ ਕਿ ਤੁਸੀਂ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਸਿਸਟਮ ਚਲਾਇਆ ਹੋਇਆ, ਸਾਰਿਆਂ ਨੂੰ ਪਿਆਰ ਕਰਦੇ ਹੋ। ਇਸ ਕਰਕੇ ਜਪਜੀ ਸਾਹਿਬ ਦੇ ਉੱਪਰ ਜਿਹੜਾ ਇੱਕ ਓਂਕਾਰ ਤੋਂ ਗੁਰਪ੍ਰਸਾਦ ਲਿਖਿਆ ਹੈ ਉਹਦੇ ਵਿੱਚ ਗੁਰਪ੍ਰਸਾਦ ਵੀ ਰੱਬ ਜੀ ਦਾ ਗੁਣ ਹੈ ਕਿ ਰੱਬ ਜੀ ਸਾਰੀ ਸ੍ਰਿਸ਼ਟੀ ਸਾਜ ਕੇ ਸਾਰੇ ਲੋਕਾਂ ਉੱਤੇ ਤਰਸ ਕਰਕੇ ਪ੍ਰਸਾਦ, ਕਿਰਪਾ, ਗੁਰਵੀ ਦੇ ਦਿੰਦੇ ਨੇ। ਰੱਬ ਜੀ ਸਭ ਕੁਛ ਤੁਮਰੇ ਹੱਥ ਹੈ, ਤੁਮੀ ਹੋ ਸਾਏ, ਤੁਸੀਂ ਸਾਈ ਹੁੰਦੇ ਹੋ। ਹਰ ਮਨੁੱਖ ਨੂੰ ਸਾਈ ਹੋ ਜਾਂਦੇ ਹੋ, ਹਰ ਮਨੁੱਖ ਛੁੱਟ ਸਕਦਾ ਹੈ, ਪਰ ਤੁਸੀਂ ਨੋਟਿਸ ਕਰਨਾ ਜਦੋਂ ਅਸੀਂ ਕੋਈ ਹੇਰਾ ਫੇਰੀ ਕਰਦੇ ਹਾਂ, ਫਰਜ਼ ਕਰੋ ਅਸੀਂ ਕਸਟਮ ਤੋਂ ਹੀ ਲੰਘਦੇ ਹਾਂ ਤਾਂ ਸਾਡੀ ਟੈਚੀ ਵਿੱਚ ਕੁਛ ਹੁੰਦਾ, ਸੋਚੋ ਹਾਏ ਰੱਬ ਬਚਾ ਲੈ, ਬਚਾ ਲੈ, ਰੱਬ ਜੀ ਬਚਾ ਲੈਣ। ਉਸ ਵੇਲੇ ਕੋਈ ਨਹੀਂ ਬਚਾ ਸਕਦਾ, ਅਟੈਚੀ ਖੁੱਲ੍ਹ ਗਿਆ ਗਏ। ਲੇਕਿਨ ਜਦੋਂ ਕਟੈਚੀ ਖੁੱਲ੍ਹ ਜਾਏ ਔਰ ਅਸੀਂ ਪਕੜੇ ਜਾਈਏ ਔਰ ਰਿਸ਼ਵਤ ਦੇਣਾ ਚਾਹੀਏ ਔਰ ਫਿਰ ਵੀ ਨਾ ਛੁੱਟੀਏ ਔਰ ਸਾਨੂੰ ਜੇਲ੍ਹ ਜਾ ਰਹੇ ਹੋਣ, ਤਾਂ ਉਸ ਵੇਲੇ ਕਹਿੰਦੇ ਹਾਏ ਮੁੜ ਕੇ ਹੁਣ ਕਦੀ ਨਹੀਂ ਅਟੈਚੀ ਵਿੱਚ ਸਮਾਨ ਪਾਵਾਂਗਾ, ਹਾਏ ਮੁੜ ਕੇ ਹੁਣ ਮੈਂ ਡਰੱਗ ਨਹੀਂ ਰੱਖਾਂਗਾ, ਹੁਣ ਮੈਂ ਮੁੜ ਕੇ ਡਿਊਟੀਏਬਲ ਚੀਜ਼ਾਂ ਨਹੀਂ ਰੱਖਾਂਗਾ, ਹੁਣ ਮੈਂ ਕਸਟਮ ਵਾਲੀਆਂ ਚੀਜ਼ਾਂ ਨਹੀਂ ਰੱਖਾਂਗਾ, ਹੁਣ ਮੈਂ ਹੇਰਾ ਫਿਰ, ਹੁਣ ਮੈਂ ਝੂਠ ਨਹੀਂ ਬੋਲਾਂਗਾ, ਸਾਫ਼ ਸਾਫ਼ ਕਹਿ ਦਿਆਂਗਾ। ਕਿਉਂ? ਕਿਉਂਕਿ ਉਸ ਵੇਲੇ ਜੋ ਅੰਤਰ ਆਤਮੇ ਵਿੱਚ ਬੰਧਨ ਪੈਂਦੇ ਨਾ, ਉਸ ਦੀ ਗਤੀ ਕਰਾਉਣਾ ਚਾਹੁੰਦਾ ਮਨੁੱਖ, ਮੁੜ ਕੇ ਮੈਂ ਨਾ ਕਰਾਂ, ਇੱਕ ਵਾਰੀ ਭਗਵਾਨ ਜੀ ਬਚਾ ਲਓ, ਇੱਕ ਵਾਰੀ ਬਚਾ ਲਓ। ਲੋਕ ਇੰਝ ਹੀ ਕਰਦੇ ਨਾ, ਹਰ ਪੱਖੋਂ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ। ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮੀ ਹੋ ਸਹਾਏ। ਹੁਣ ਅੱਗੇ ਸਮਝਾਉਂਦੇ ਨੇ, ਕਹਿੰਦੇ ਨੇ ਸੰਗ ਸਖਾ ਸਭ ਤਜ ਕੇ ਕਉ ਨਾ ਨਿਭੋ ਸਾਥ। ਇਸ ਸ਼ਲੋਕ ਬਾਰੇ ਸੰਗ ਸਥਾ ਸੁਖਮਨੀ ਸਾਹਿਬ ਪੜ੍ਹਦੇ ਹਾਂ, ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੇ, ਜੈ ਮਾਤ ਪਿਤਾ ਸੁਤ ਮੀਤ ਨਾ ਪਾਈ। ਭਾਵ ਤੇਰੇ ਇੱਥੇ ਜਦੋਂ ਹਨੇਰਾ ਹੋ ਜਾਂਦਾ ਹੈ, ਜਦੋਂ ਇੱਥੇ ਗੁਰ ਗਿਆਨ ਦਾ ਬਲ ਛੁੱਟ ਜਾਂਦਾ ਹੈ, ਤੈਨੂੰ ਬੰਧਨ ਪੈ ਜਾਂਦੇ ਨੇ, ਉੱਥੇ ਇੱਥੇ ਜੀਂਦੇ ਜੀ ਤੈਨੂੰ ਕੋਈ ਵੀ ਸਹਾਈ ਨਹੀਂ ਹੋ ਸਕਦਾ, ਤੇਰੇ ਵਾਸਤੇ ਸਭ ਜਾਂ ਮਹਾਂ ਭਿਆਨ ਦੂਤ ਹੋ ਜਾਂਦੇ ਨੇ, ਸਾਰੇ ਦੂਤਾਂ ਦੀ ਜਮ ਦੀ ਫਾਈ ਤੈਨੂੰ ਪੈ ਜਾਂਦੀ ਹੈ, ਤੂੰ ਛੁੱਟ ਨਹੀਂ ਪਾਉਂਦਾ। ਸੰਗ ਸਖਾ ਸਭ ਤਜ ਗਏ, ਇੱਕ ਕਹਿੰਦੇ ਨੇ ਅਰਥ ਕੀਤੇ ਜਾਂਦੇ ਨੇ, ਸਾਰੇ ਜਿਤਨੇ ਦੋਸਤ ਯਾਰ ਮਿੱਤਰ ਨੇ ਨਾ, ਰਿਸ਼ਤੇਦਾਰ, ਇਹ ਸਾਰੇ ਛੋੜ ਕੇ ਚਲੇ ਗਏ, ਇਹਦੇ ਇਹ ਅਰਥ ਨਹੀਂ ਹਨ। ਤਾਂ ਹੀ ਇਹਦੇ ਇਹ ਅਰਥ ਕੀਤੇ ਗਏ, ਤਾਂ ਹੀ ਤਾਂ ਲੋਕ ਘਰ ਬਾਰ ਛੱਡ ਕੇ ਜੰਗਲਾਂ ਚਲੇ ਜਾਂਦੇ ਨੇ ਕਿ ਵੀ ਜੇ ਇਹਨਾਂ ਨੇ ਸਾਰੇ ਛੋੜ ਕੇ ਜਾਣਾ ਮੈਂ ਹੁਣੇ ਹੀ ਜੰਗਲ ਚਲਾ ਜਾਂਦਾ। ਇਸੇ ਕਰਕੇ ਤਾਂ ਲੋਕਾਂ ਨੇ ਸਮਝ ਲਿਆ, ਜਿਹੜਾ ਤਿਆਗੀ ਹੈ, ਜਿਹੜਾ ਬ੍ਰਹਮਚਾਰੀ ਹੈ, ਜਿਹੜਾ ਵਿਆਹ ਨਹੀਂ ਕਰਾਉਂਦਾ, ਕੁਛ ਕਮਾਉਂਦਾ ਨਹੀਂ ਹੈ, ਘਰ ਬੱਚੇ ਵੋਟੀ ਬੱਚੇ ਪਾਲਦਾ ਹੀ ਨਹੀਂ ਹੈ, ਜਿਹੜਾ ਤਿਆਗ ਕੇ ਚਲਾ ਜਾਂਦਾ ਉਹਨੂੰ ਸਮਝ ਲਿਆ। ਲੇਕਿਨ ਸੰਗ ਸਖਾ ਤੱਜ ਗਏ ਦਾ ਮੈਨਾ ਅਸੀਂ ਗੁਰਬਾਣੀ 'ਚੋਂ ਲੱਭਣਾ, ਅਸੀਂ ਸਮਝ ਚੁੱਕੇ ਹਾਂ ਸੰਗੀ ਭਜੈ ਗੋਬਿੰਦ, ਮੇਰੇ ਸਰੀਰ ਦੇ ਇੰਦਰੇ ਗਿਆਨ ਇੰਦਰੀਆਂ ਨੂੰ ਸੰਗੀ ਸਾਥੀ ਕਹਿੰਦੇ ਨੇ। ਜਦੋਂ ਇਹਨਾਂ ਨੂੰ ਕਹਿੰਦੇ ਨੇ ਤਾਂ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਦੇਹੀ ਗਾਵਾਂ ਜੀਓ ਧਰਮ ਹੈ ਤੋ ਬਸੈ ਪੰਜ ਕਿਰਸਾਨਾਂ, ਜਿਹੜਾ ਸ਼ਬਦ ਹੈ ਨਾ ਆਪ ਕੀ ਬਾਰ ਬਖਸ਼ ਬੰਦੇ ਕੋ, ਉਹਦੀ ਪਹਿਲੀ ਪੰਕਤੀ, ਦੇਹੀ ਗਾਵਾਂ ਜੀਓ ਧਰਮ ਹੈ ਤੋ ਬਸੈ ਪੰਜ ਕਿਰਸਾਨਾਂ, ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ। ਰਹਾਓ ਦੀ ਪੰਕਤੀ ਹੈ, ਬਾਬਾ ਆਪਣਾ ਬਸੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗੇ ਕਾਇਦ ਚੇ ਤੂੰ ਨਾ। ਹੁਣ ਅੱਗੇ ਚੱਲ ਕੇ ਕਹਿੰਦੇ ਨੇ, ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਹੁਣ ਇੱਥੇ ਆ ਕੇ ਕੀ ਕਹਿੰਦੇ, ਪੰਜ ਕਿਰਸਾਨ ਵਪਾ ਗਏ, ਉਹ ਤੇਰੇ ਅੰਦਰ ਜਿਹੜੇ ਕਾਮ ਕ੍ਰੋਧ ਲੋਮੋਕਾਰ ਜਿਨ੍ਹਾਂ ਨੂੰ ਤੂੰ ਪਾਲ ਕੇ ਬੈਠਾ ਸੀ ਨਾ, ਇਹ ਤੈਨੂੰ ਉਸ ਵੇਲੇ ਸਾਥ ਨਹੀਂ ਦਿੰਦੇ ਨੇ ਜਦੋਂ ਤੈਨੂੰ ਮੁਸੀਬਤ ਪੈਂਦੀ ਹੈ। ਪੰਜ ਕਿਰਸਾਨ ਵਾ ਭਾਗ ਗਏ, ਲੈ ਬੰਨ ਦਿਓ ਜੀ ਉਹ ਦਰਬਾਰੀ, ਇਹ ਮਨ ਪਕੜਿਆ ਗਿਆ, ਇਹ ਮਨ ਤੰਦੂਏ ਦੇ ਕੋਲੋਂ ਫਸ ਗਿਆ, ਇਹ ਮਨ ਹੰਕਾਰੀ ਸੀ। ਹੰਕਾਰੀ ਮਨ ਅਕਲ ਹੁੰਦਿਆਂ ਹੋਇਆ ਵੀ ਕਾਮੀ ਹੋ ਜਾਂਦਾ, ਔਰ ਕਾਮੀ ਜਦੋਂ ਹੋ ਜਾਂਦਾ ਤਾਂ ਹਾਥੀ ਵਾਂਗੂ ਪਕੜਿਆ ਜਾਂਦਾ। ਮੈਂ ਸੁਣ ਰਿਹਾ ਸੀ ਕਿ ਹਾਥੀ ਬਾਰੇ ਕੀ ਹੁੰਦਾ ਕਿ ਹਾਥੀ ਇਤਨਾ ਬਲਵਾਨ ਹੋ ਕੇ ਇੱਕ ਨਿੱਕਾ ਜਿਹਾ ਬੱਤਲਾ ਜਿਹਾ ਮਹਾਵਤ, ਸਿਰਫ ਉਹਨੇ ਛੋਟੀ ਜਿਹੀ ਧੋਤੀ ਲਪੇਟੀ ਹੁੰਦੀ ਹੈ, ਦਮ ਉਹਦੇ 'ਚ ਬਿਲਕੁਲ ਨਹੀਂ ਹੁੰਦਾ, ਉਹ ਮਹਾਵਤ ਹਾਥੀ ਨੂੰ ਕਾਬੂ ਕਰ ਲੈਂਦਾ। ਕਰਦਾ ਕੀ ਹੈ, ਉਹਨੂੰ ਪਤਾ ਲੱਗ ਜਾਂਦਾ ਇਹ ਕਾਮ ਬਸ ਹੰਕਾਰੀ ਹਾਥੀ ਹੈ। ਇੱਕ ਬਹੁਤ ਡੂੰਘਾ ਖੱਡਾ ਖੋਦ ਕੇ ਉਹਦੇ ਉੱਤੇ ਕੱਚੀ ਕਾਨਿਆਂ ਦੀ ਛੱਤ ਬਣਾ ਦਿੰਦਾ ਅਤੇ ਕਾਨਿਆਂ ਦੀ ਛੱਤ ਉੱਤੇ ਫੇਕ ਹੱਥਨੀ ਖੜੀ ਕਰ। ਇਹ ਹੰਕਾਰੀ ਹਾਥੀ ਹੰਕਾਰ ਦੇ ਵਸ ਆਇਆ ਹੋਇਆ ਆਪਣੀ ਮੱਤ ਗਵਾ ਬੈਠਾ, ਤਾਂ ਇਸਦਾ ਬਲ ਚਲਾ ਗਿਆ, ਤਾਂ ਇਹ ਉਸ ਹੱਥਨੀ ਦੇ ਪਿੱਛੇ ਦੌੜ ਕੇ ਆਉਂਦਾ, ਪਰ ਕੱਚੀ ਕਾਨਿਆਂ ਦੀ ਛੱਤ 'ਤੇ ਪੈਰ ਰੱਖਦਾ, ਖੱਡੇ ਵਿੱਚ ਡਿੱਗ ਪੈਂਦਾ। ਉਹ ਪਤਲੂ ਜਿਹਾ ਮਾਵਤ ਉਹ ਇਸਨੂੰ 2-3 ਮਹੀਨੇ ਭੁੱਖਾ ਰੱਖਦਾ, ਭੁੱਖਾ ਰੱਖ ਕੇ ਇਸਦੇ ਪੈਰਾਂ ਵਿੱਚ ਸੰਗਲ ਪਾ ਲੈਂਦਾ, ਬੰਧਨ ਪਾ ਲੈਂਦਾ, ਫਿਰ ਇਹਨੂੰ ਦੁਆਰੇ ਦੁਆਰੇ ਫੇਰਦਾ। ਫਸ ਗਿਆ ਇਹ ਹਾਥੀ। ਸੰਗ ਸਖਾ ਸਭ ਤਜ ਗਏ, ਜਿਹੜੇ ਤੇਰੇ ਕਾਮ ਕਰੋ ਜਿਨ੍ਹਾਂ ਨੂੰ ਤੂੰ ਬੜਾ ਸੱਪਾਂ ਨੂੰ ਦੁੱਧ ਪਿਲਾਉਂਦਾ ਫਿਰਦਾ, ਇਹ ਤੇਰਾ ਸਾਥ ਨਹੀਂ ਦਿੰਦੇ ਨੇ ਜਿੱਥੇ ਕਿੱਥੇ ਮੁਸੀਬਤ ਆ ਜਾਂਦੀ ਹੈ। ਕਉ ਨਾ ਨਿਭਿਓ ਸਾਥ, ਇਹ ਸਾਥ ਨਹੀਂ ਦਿੰਦੇ ਨੇ, ਇਹਨਾਂ ਦੇ ਪਿੱਛੇ ਨਾ ਲੱਗ। ਇਹਨਾਂ ਪਿੱਛੇ ਲੱਗ ਕੇ ਤੂੰ ਮੋਮੈਂਟਰੀ ਪਲੇਜਰਸ ਵਿੱਚ ਫਸਿਆ ਰਹਿੰਦਾ, ਤੈਨੂੰ ਸਮਝ ਨਹੀਂ ਆਉਂਦੀ ਹੈ, ਇਸ ਬਾਰੇ ਸੋਚ। ਕਉ ਨਾ ਨਿਭਿਓ ਸਾਥ, ਕਉ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ, ਤੂੰ ਇੱਕ ਰੱਬ ਜੀ ਨਾਲ ਜੁੜ, ਇੱਕ ਅਕਾਲ ਪੁਰਖ ਨਾਲ। ਇੱਕ ਅਕਾਲ ਪੁਰਖ ਕੀ ਹੈ? ਗੁਰ ਪਰਮੇਸ਼ਰ, ਰੱਬ ਜੀ ਅਤੇ ਰੱਬ ਜੀ ਦਾ ਸੱਚਾ ਗਿਆਨ, ਨਾਮ ਰਿਹੋ। ਹੁਣ ਜਿਹੜਾ ਇੱਕ ਅਕਾਲ ਪੁਰਖ ਨਾਲ ਜੁੜ ਗਿਆ, ਨਾਮ ਰਿਹੋ, ਸਾਧੂ ਰਿਹੋ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰਮੰਤ ਦਾ ਮਹਿਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲੀਅਰ ਕਰਾਇਆ ਗਿਆ, ਭਾਵ ਸੱਚ ਦਾ ਗਿਆਨ, ਡਿਵਾਈਨ ਨੌਲੇਜ, ਜਿਹੜੀ ਮੈਨੂੰ ਛੁਡਾਉਂਦੀ ਆ, ਉਹ ਗੁਰ, ਉਹ ਟੈਕਨੀਕ, ਉਹ ਮੈਥਡ। ਹੁਣ ਉਹ ਭਾਈ ਗੁਰਦਾਸ ਜੀ ਨੂੰ ਪੁੱਛੀ ਹੈ, ਭਾਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਾਈਟ ਹੇਠਾਂ ਪੁੱਛਣਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਗੁਰ ਹੀ ਸਭ ਕੁਛ ਹੁੰਦਾ, ਗੁਰ। ਉਸ ਗੁਰ ਦਾ ਮਤਲਬ ਹੋ ਗਿਆ ਵਿਧੀ, ਮੈਥਡ। ਗੁਰ ਬਿਨ ਗਿਆਨ ਨਾ ਹੋਏ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਗੁਰ, ਉਹ ਗੁਰ ਹੁੰਦਾ ਸੱਚ ਦਾ ਗਿਆਨ, ਅਤੇ ਉਸ ਗੁਰ ਨੂੰ ਭਾਈ ਗੁਰਦਾਸ ਜੀ 'ਤੇ ਲਾ ਕੇ ਪੁੱਛੀਏ ਤਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਵਾਹ ਗੁਰ, ਇਹ ਹੀ ਮੰਤਰ ਹੈ। ਦੁਨੀਆ ਕੋਈ ਮੰਤਰ ਸਮਝਦੀ ਹੈ, ਤੂੰ ਗੁਰ ਨਾਲ ਜੁੜ ਜਾਏ ਇਨਸਾਨ, ਇਹਦੇ ਨਾਲ ਤੇਰੀ ਜਪ ਹੋਮੈ ਖੋਈ, ਸੱਚ ਨੂੰ ਸਮਝ ਲਏਗਾ, ਦ੍ਰਿੜ ਕਰ ਲਏਗਾ, ਤੇਰੀ ਹੋਮੈ ਚਲੀ ਜਾਏਗੀ। ਸੋ ਵਾਹ ਗੁਰ, ਵਾਹ ਦਾ ਉਚਾਰਨ ਵਾਹ ਕਰਾਂਗੇ, ਔਰ ਗੁਰ ਮਤਲਬ ਸੱਚ ਦੇ ਗਿਆਨ ਦੇ ਨਾਲ ਜੁੜੇਗਾ। ਅਤੇ ਇੱਥੇ ਕਹਿੰਦੇ ਨੇ ਜੇ ਤੂੰ ਇੱਕ ਦੀ ਟੇਕ ਲੈ ਲਵੇਂ ਤਾਂ ਕੀ ਹੁੰਦਾ? ਨਾਮ ਰਿਹੋ, ਸਾਧੂ ਰਿਹੋ। ਸਾਧੂ ਦਾ ਮਤਲਬ ਹੋ ਗਿਆ ਸੱਚ ਦਾ ਗਿਆਨ, ਰਿਹੋ ਗੁਰ ਗੋਬਿੰਦ। ਸੋ ਰੱਬ ਜੀ ਦਾ ਨਾਂ, ਰੱਬ ਜੀ ਦਾ ਗਿਆਨ, ਔਰ ਰੱਬ ਜੀ ਹੀ, ਰੱਬ ਜੀ ਦਾ ਨਾਮ ਭਾਵ ਰੱਬ ਜੀ ਦੀ ਐਗਜ਼ਿਸਟੈਂਸ, ਰੱਬ ਜੀ ਦੀ ਸਭ ਜਗ੍ਹਾ ਮੌਜੂਦਗੀ। ਨਾਮ ਰਿਹੋ, ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ। ਕੋ ਨਾਨਕ ਇਹ ਜਗਤ ਮੈਂ, ਇਹ ਜਗਤ ਮੈਂ ਮੀਨਸ ਇਹ ਸਾਰਾ ਵਰਡ ਦੀ ਗੱਲ ਨਹੀਂ ਚੱਲ ਰਹੀ, ਇਹ ਜਗਤ ਮੈਂ, ਇਹ ਸਰੀਰ ਜਗਤ ਮੈਂ। ਕਿਨ ਜਪਿਓ ਗੁਰਮੰਤ, ਕਿਨ ਜਪਿਓ ਮੀਨਸ ਜਿਸ ਇਨਸਾਨ ਨੇ ਇਸ ਤਰੀਕੇ ਨਾਲ ਸੱਚ ਨੂੰ ਸਮਝਿਆ, ਉਸਦੀ ਹਉਮੈ ਚਲੀ ਗਈ, ਉਸਦਾ ਹੰਕਾਰ ਹਾਥੀ, ਉਸਦਾ ਤੰਦੂਏ ਵਾਸ਼ਨਾਵਾਂ ਤ੍ਰਿਸ਼ਨਾ ਤੋਂ ਛੁੱਟ ਗਿਆ, ਹੰਕਾਰ ਤੋਂ ਛੁੱਟ ਗਿਆ। ਹੁਣ ਕਹਿੰਦੇ ਨੇ ਰਾਮ ਨਾਮ ਉਰ ਮੈਂ ਗਿਓ। ਉਰ, ਉਰ ਕਿਹਨੂੰ ਕਹਿੰਦੇ ਨੇ? ਹਿਰਦਾ। ਉਰ ਕਿਸ ਨੂੰ ਕਹਿੰਦੇ ਨੇ? ਜੀੜਾ। ਉਰ ਕਿਸ ਨੂੰ ਕਹਿੰਦੇ ਨੇ? ਮੇਰਾ ਮਨ। ਅਤੇ ਮਨ ਨੂੰ ਹੀ ਬਾਰ ਬਾਰ ਕਰ ਰਹੇ, ਕੌਣ ਨਾਨਕ ਸੁਣ ਰਹੇ ਮਨਾ, ਕੌਣ ਨਾਨਕ ਹਰ ਭਜਮਨਾ, ਭਜਮਨਾ, ਭਜਮਨਾ ਦੀ ਸਾਰੀ ਗੁਰੂ ਪਾਤਸ਼ਾਹ ਨੇ ਬਾਰ ਬਾਰ ਉੱਥੇ ਰਿਪੀਟ ਕੀਤਾ। ਔਰ ਇੱਥੇ ਕੀ ਕਹਿੰਦੇ? ਰਾਮ ਨਾਮ ਉਰ ਮੈਂ ਗਿਓ। ਰਾਮ ਨਾਮ ਉਰ ਮੈਂ ਮੀਨਸ ਰੱਬ ਜੀ ਦਾ ਗਿਆਨ। ਨਾਮ ਦਾ ਮਤਲਬ ਹੋ ਗਿਆ ਰੱਬ ਜੀ ਦਾ ਸੱਚਾ ਗਿਆਨ। ਰਾਮ ਨਾਮ ਉਰ ਮੈਂ ਗਿਓ, ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੇ ਹਰਨਾਮਾ, ਜਦੋਂ ਹਿਰਦੇ ਵਿੱਚ ਵਸਾ ਲੈਂਦਾ। ਗਹਿਓ ਮੀਨਸ ਇਸ ਤਰ੍ਹਾਂ ਜੀਣ ਲੱਗ ਪੈਂਦਾ, ਜਾਂ ਕਹਿ ਸਮ ਨਹੀਂ ਕੋਈ, ਉਹਦੇ ਬਰਾਬਰ ਫਿਰ ਕੁਛ ਹੋਰ ਨਹੀਂ ਹੈ। ਇੱਕ ਵਾਰੀ ਇਹ ਖੇਡ ਸਮਝ ਆ ਜਾਏ ਫਿਰ ਇਸਦੇ ਬਰਾਬਰ, ਜਦੋਂ ਤੁਸੀਂ ਨਮਰਤਾ ਕਰਕੇ ਵੇਖੋ ਨਾ, ਤਾਂ ਨਮਰਤਾ ਕਰਨ ਵੇਲੇ ਗੁਰੂ ਪਾਤਸ਼ਾਹ ਉਸਦੀ ਵਡਿਆਈ ਕਰਦੇ ਨੇ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਜਦੋਂ ਮਨੁੱਖ ਨਮਰਤਾ ਵਿੱਚ ਆਉਂਦਾ, ਇਸਦੇ ਜੀਵਨ ਦੀਆਂ ਸਾਰੇ ਤਾਲੇ ਖੁੱਲ੍ਹਦੇ ਜਾਂਦੇ ਨੇ। ਇੱਕ कविता सुनाने वाला दो लफ्ज़ सुनाता है, चाबी को हथौड़े ने पूछा कि मैं इतना बलवान, मैं इतना ताकतवर, इतनी चोटें मारता हूँ, ये ताला खुलता नहीं है, तू कैसे खोल देती है? तो चाबी कहती है, मैं बड़े प्यार से, मेरे में ताकत कम है, मेरे में लोहा भी कम लगा हुआ है, थोड़ा सा है, ताकत भी कम है, लोहा भी कम लगा हुआ है, पर मैं बड़े प्यार से ताले के हृदय के अंदर जाती हूँ और वहाँ निम्रता से बेनती करती हूँ, ताला खुल जाता है। साढ़े सारे जीवन का ताला खुल सकता है, साड़ी सब जगह रिलेशनशिप जो हर का प्यारा सो सपना का प्यारा हो सकती है, घट घट में हरजू बसा सानू नज़र आना शुरू हो सकता है, सारे दे नाल प्यार साडा पै सकता है, ये ताला जिंदगी का खुल जाएगा जेकर असी निम्रता वाली चाबी अपने नाल रख लईए। हुण इस निम्रता वाली चाबी वर्सिस बिख्या, जै सिमरत संकट मिटै। संकट की है जदों असीं बिख्या नाल जुड़े रहिंदे आ। जै बिख्या सगली तजी लियो भेख बैराग। इस तो पता लगा कि गुरु पातशाह बैराग किसे शरीरक कपड़े पा लैण नूं, घर बार छड के वोटी बच्चे छड के चले जाण नूं नहीं कहिंदे ने, बारले भेख नूं नहीं कहिंदे ने, अंतर आत्मा उत्ते सच दे ज्ञान नूं लै लैणा तां उस नूं गुरु पातशाह बैराग कहिंदे ने। जिवें कर बैराग तू छोड़ पाखंड, बैराग करना पखंड छोड़। गुरु पातशाह कहते हैं जै बिख्या सगली तजी लियो भेख बैराग। हुण असी की कीता, असी गुरु तेग बहादुर साहब जी सारी बाणी पढ़ी जदों असी, ये गुरु पातशाह रिनाउंसिंग और त्याग तो कुछ नहीं कह रहे, बिख्या किनू कह रहे, साड़ी माड़ी सोच नू, साड़े भैड़े ख्यालों, सारे जितने असी श्लोक पढ़े, बिखियन स्यों काहे रचियो निमक ना होए उदास। बिखियन की है? माड़ी सोच। असी सोच माड़ी सोच वाला हंकारी होंदा है, कामी होंदा है, क्रोधी होंदा है, और माया नाल चमड़िया रहिंदा है, उहदे भरमां नाल जुड़िया रहिंदा है। इसनूं कहिंदे ने जग रचना सब झूठ है। गुरु तेग बहादुर साहब कह रहे ने बिख्या छड दे होमै तज दे ए बैराग है। कहिंदे ने इंद्री पंच पंचे वस आणै खिमा संतोख गुरमत पावै, सो धन धन हर जन वड पूरा जो भै बैराग हर गुण गा। ये बैराग है। मैं बेनती करदा कि जदों कोई कहानियां दे नां हेठा सानू आ सुनाण आवे तां तुसी उनूं बेनती करिया करो कि सानू गुरु ग्रंथ साहिब जी दी गल सुनाओ, बाहरलियां भगत माल दियां इधर उधर दियां कहानियां ना सुनाओ। जदों असी कदी कहानियां सुनांगे तां एक दी कहानी दूजे नाल मिलेगी नहीं, और कहानी लिखती रूप विच वी सारे राइटर्स दी अलग अलग है, और कहानी साडा डेस्टिनेशन चेंज कर दिंदी है। लेकिन सच दी मत गुरमत साडा डेस्टिनेशन चेंज नहीं करती है, क्योंकि साडा डेस्टिनेशन उस वेले अंदर है, ते सानू साडा अंतर आत्मा मुक्त हो जाता, साडी गत हो जाती है। सो जै सिमरत संकट मिटै, साडे होमै दे फंदे छुट गए, होमै दे कारण तृष्णा ते सारे विकार दी तंदुए दी तंदां कटियां गईयां, जिहड़ा जाल सी ओह कटिया गया, तां की होया? दर्श तुहार होए। इन्हां अखां दे नाल कोई रब जी दे दर्शन हो जाना दर्श नहीं है। गुरु ग्रंथ साहिब विच दर्श दा मतलब है सच दे ज्ञान नूं लै लैणा। दर्शन दीजे खोल किवाड़, मेरे दिमाग दे किवाड़ बंद ने, मैनू अकल दे दिओ, फलसफा दे दिओ, अपनी सुमत बख्श दिओ, विजडम दे दिओ, डिवाइन नॉलेज नूं लै के जीना, इसनूं दर्श कहिंदे हन। कोई इन्हां अखां दे नाल किसी चीज़ नूं देखना, दर्शन देख जीवा गुर तेरा, दर्शन दर्श गुरमत विच है, सच दा ज्ञान लैके हिरदे आत्मा नूं जींदे जी मुक्त कर लेना, फलसफे अनुसार जीना, उस अनुसार सुनिया मनिया मन कीता पाव करना। असी अपने टॉपिक नूं इत्थे कंक्लूड करना चाहते हाँ। मैले नौवें नूं असी सारा समझिया कि सानू सब नूं सुख दी पाल है, असी सारे सुखी होना चाहते हाँ। सारे सुख नूं प्राप्त करन वास्ते असी जतन किते पैसे दे, असी जतन किते मकान दे, असी जतन किते लग्जरी दे, असी जतन किते व्याह दे, असी जतन किते मोमेंटरी प्लेजर्स दे, असी जतन किते ब्रांड नेम दे कपड़ियां दे, असी जतन किते करियर बनाण दे, असी जतन किते उच्ची तनखा उच्चे पैसे प्राप्त करन दे। इस सारे जतन एयर कंडीशन तो लैके दुनिया भर दे असी सारे किते। हुण इहनां दी डेफिनेशन चेंज होंदी जाएगी। आस्ता आस्ता पहलां इत्थे एयर कंडीशनर नहीं सी, हुण सुख मनुख ने समझ लिया एयर कंडीशन ही चाहे, आस्ता आस्ता एयर कंडीशन ही होएगा, सब कुछ होएगा, बत्ती भी बिल्कुल नहीं जाएगी, सब कुछ होने के बावजूद फिर मनुख सुख समझन लग पेगा चांद ते जाना। फिर लोग गल्लां करिया करेंगे, पता है वो कितने अमीर ने, उन्होंने मुंडा कुड़ी हानीमून चांद ते गए,
फिर यह सुख कहलाण लग पवेगा, फिर तो यह कहावत बन जाएगी। एदा मतलब बारले असी सुख प्राप्त करते रहे, गुरु पातशाह कहते हैं सब सुख दाता राम है दूसर नाए न कोई। तू है मनुख सारे सुखों के जतन करता रहा, तैनू जिहड़ा असली दुख चमड़िया होया कि होम है साकत हर सार ना जाना तिन अंतर होमै कंडा है, जो जो चला चुभै की होंदा दुख पावे। जतन बहुत सुख है कि है दुख को कियो ना कोई, तू सुख दे बड़े जतन किते पर तैनू जिहड़ा असली दुख चमड़िया होया है उस दुख बारे तू कोई एफर्ट्स नहीं करता। जे उस तो छुट जाए तैनू सदीवी चैन आ जाएगा, तैनू मरण तो बाद मुक्ति लैण की बजाय आज ही मुक्त अवस्था प्राप्त हो जाएगी। गर्व ना कीजै रेण होवी जै तां गत जीअरे तेरी, गुरप्रसाद परम गत पाई। बस तैनू यह जीवन आज ही समझ आ जाएगा, आज मिलावा शेख फरीद हो जाएगा। फिलोसफी सारी दुनिया डिफरेंट है, मैं हैरान होता लोग कहते सारे धर्म बराबर होते हैं, मैं क्यों क्यों बराबर होते हैं। गुरु ग्रंथ साहब जी मरण तो बाद की मुक्ति की गल ही नहीं कर रहे, जींदे जी आज की मुक्ति की गल कर रहे, आज मिलावा शेख फरीद की गल कर रहे, किवें सारे धर्म बराबर है। तो मैं एक स्टेटमेंट बनाई है, सारे धर्म बराबर नहीं होते हैं, सारे इंसान बराबर होते हैं। की हिंदू की मुसलमान की सिख की ईसाई की जैनी की एथीस्ट की कम्युनिस्ट की आस्तक की नास्तक की गोरा की काला की गरीब की अमीर, सारे मनुख बराबर होते ने। जे ये समझ आ जाए ना हम नहीं चंगे बुरा नहीं कोई, तो इस दृष्टि जो मिल जाती है यह सब तो वड्डा सुख है। ये दृष्टि असी प्राप्त नहीं कर चाहते, साड़ी होमे का दुख सानू सतांदा रहिंदा। इस गति नू समझण वास्ते हंकार तो असी छुटना है, अते वह हंकार हाथी तंदुए तो छुट जाता है। गज ज्यों हो सहाय तुसी हो जाते हो, संकट कटिया गया साढ़े कर्मा की गत तो साड़ी जान छुट गई। एंड नथिंग इज ईक्ल टू दैट, जा कै सामने कोई इस अवस्था के बराबर दुनिया का कोई नहीं है। जो सुख प्रभ गोबिंद की सेवा सो सुख राज ना लई है, फिर इस समझ आ जाती है। किसी नूं कहना नहीं पैंदा माया पिछे ना नस्या करो, अंदरला जदों सुख समझ आ जाता है फिर मनुख सब कुछ करता है, पर इहदे विच जल मैं कमल निरालम वांग इस तों निर्लेप रहिंदा है। वाहिगुरु जी का खालसा, वाहिगुरु जी।